ਤੁਸੀ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ, ਪਰਦੇਸੀਆਂ ਦੇ ਦਿਲ ਵਿੱਚ ਧੜਕਦਾ ਪੰਜਾਬ।
ਹਮੇਸ਼ਾ ਦਰੁਸਤ ਰਹੋ, ਤੰਦਰੁਸਤ ਰਹੋ ਔਰ ਬਿਲਕੁਲ ਜ਼ਬਰਦਸਤ ਰਹੋ ਜੀ। ਪ੍ਰੋਗਰਾਮ ਅੱਜ ਦਾ ਇਹਦੇ ਵਿੱਚ ਇੱਕ ਟੋਪਿਕ ਹੁੰਦਾ, ਪੰਜਾਬੀ ਗਾਣੇ ਹੁੰਦੇ ਨੇ ਤੇ ਕੱਲ ਪ੍ਰੋਗਰਾਮ ਜਦੋਂ ਖਤਮ ਕੀਤਾ ਤਾਂ ਜਾਂਦੇ ਜਾਂਦੇ ਇੱਕ ਹੋਕਾ ਦੇ ਕੇ ਗਈ ਸੀਗੀ ਕਿ ਅੱਜ ਦਾ ਟੋਪਿਕ ਕੀ ਹੋਣ ਵਾਲਾ ਹੈ, ਜਿਸ ਤੇ ਤੁਸੀਂ ਆਪਣੇ ਵਿਚਾਰ, ਆਪਣੀਆਂ ਗੱਲਾਂ ਸਾਡੇ ਨਾਲ ਕਾਲ ਦੇ ਜ਼ਰੀਏ ਜਾਂ ਮੈਸੇਜ ਕਰਕੇ ਸਾਂਝੀਆਂ ਕਰ ਸਕਦੇ ਹੋ। ਸੋ ਜਿਹੜੀ ਅੱਜ ਗੱਲ ਹੋਣੀ ਆ ਉਹ ਇੱਕ ਉਮਰ ਦੇ ਨਾਲ ਸੰਬੰਧਿਤ ਵੀ ਆ, ਇੱਕ ਕੰਮ ਦੇ ਨਾਲ ਸੰਬੰਧਿਤ ਵੀ ਆ ਤੇ ਸਾਡੇ ਸਾਰਿਆਂ ਦੇ ਨਾਲ ਜੁੜੀ ਹੋਈ ਹੈ ਜੀ। ਹਰ ਕੋਈ ਇਨਸਾਨ ਜਿਹੜਾ ਹੈਗਾ ਉਹ ਆਪਣੀ ਸਾਰੀ ਉਮਰ ਸੁੱਖ ਸਹੂਲਤਾਂ ਦੇ ਲਈ, ਰੋਜ਼ੀ ਰੋਟੀ ਦੇ ਲਈ ਉਹ ਕਮਾਉਂਦਾ ਹੈ, ਆਪਣੇ ਚੰਗੇ ਭਵਿੱਖ ਨੂੰ ਬਣਾਉਂਦਾ ਹੈ। ਪਰ ਇੱਕ ਦਿਨ ਜ਼ਿੰਦਗੀ ਦਾ ਅਜਿਹਾ ਵੀ ਟਾਈਮ ਆ ਜਾਂਦਾ ਹੈ ਕਿ ਉਮਰ ਦੇ ਇੱਕ ਪੜਾਅ ਤੇ ਆ ਕੇ ਇਨਸਾਨ ਰਿਟਾਇਰਮੈਂਟ ਲੈ ਲੈਂਦਾ ਜਾਂ ਰਿਟਾਇਰਮੈਂਟ ਦਾ ਵੇਲਾ ਆ ਜਾਂਦਾ ਹੈ, ਚਾਹੇ ਸਰਕਾਰੀ ਜੌਬ ਕਰ ਰਿਹਾ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਉਹ ਜੌਬ ਜਿਹੜੀ ਆ ਉਹ ਕਰ ਰਿਹਾ। ਹਰ ਦੇਸ਼ ਦੇ ਵਿੱਚ ਰਿਟਾਇਰਮੈਂਟ ਦੀ ਏਜ ਜਿਹੜੀ ਆ ਉਹ ਵੀ ਵੱਖੋ ਵੱਖਰੀ ਹੁੰਦੀ ਆ। ਪਰ ਜਿਹੜਾ ਟੌਪਿਕ ਹੈ ਅੱਜ ਦਾ ਦੋਸਤੋ ਉਹ ਇਹ ਹੈ ਕਿ ਹਰ ਇਨਸਾਨ ਦੀ ਜਿਹੜੀ ਸੋਚ ਆ ਉਹ ਵੱਖੋ ਵੱਖਰੀ ਹੁੰਦੀ ਆ ਆਪਣੀ ਜ਼ਿੰਦਗੀ ਨੂੰ ਜਿਉਣ ਦੀ। ਤੁਹਾਨੂੰ ਕੀ ਲੱਗਦਾ ਕਿ ਇਨਸਾਨ ਆਪਣੀ ਇੱਕ ਉਮਰ ਤੋਂ ਬਾਅਦ, ਉਸ ਰਿਟਾਇਰਮੈਂਟ ਤੋਂ ਬਾਅਦ ਜਦੋਂ ਉਹ ਵਿਹਲਾ ਹੋ ਜਾਏ ਆਪਣੇ ਕੰਮਾਂ ਕਾਰਾਂ ਤੋਂ, ਤੁਹਾਨੂੰ ਕੀ ਲੱਗਦਾ ਕਿ ਉਹਨੂੰ ਫ੍ਰੀ ਬੈਠ ਜਾਣਾ ਚਾਹੀਦਾ, ਆਰਾਮ ਕਰਨਾ ਚਾਹੀਦਾ ਜਾਂ ਫਿਰ ਕੰਮ ਕਰਦੇ ਰਹਿਣਾ ਚਾਹੀਦਾ, ਕੋਈ ਨਾ ਕੋਈ ਕੰਮ ਅਜਿਹਾ ਲੱਗੇ ਰਹਿਣਾ ਚਾਹੀਦਾ? ਜੇ ਤੁਸੀਂ ਇਸ ਸਟੇਜ ਦੇ ਵਿੱਚ ਹੋ, ਯਾਨੀ ਕਿ ਤੁਸੀਂ ਰਿਟਾਇਰ ਹੋ ਚੁੱਕੇ ਹੋ ਜਾਂ ਰਿਟਾਇਰਮੈਂਟ ਦੇ ਨੇੜੇ ਤੇੜੇ ਹੋ ਜਾਂ ਫਿਰ ਬਿਲਕੁਲ ਕੋਈ ਇਸ ਤਰ੍ਹਾਂ ਦੀ ਉਮਰ ਹੈ ਕਿ ਫਿਊਚਰ ਦੇ ਵਿੱਚ ਵੀ ਤੁਸੀਂ ਸੋਚਦੇ ਹੋ ਅੱਜ ਤੋਂ 10 ਸਾਲ ਬਾਅਦ, 20 ਸਾਲ ਬਾਅਦ, 30 ਸਾਲਾਂ ਬਾਅਦ, ਵੀ ਜਦੋਂ ਉਹ 60 ਸਾਲ ਦੀ ਉਮਰ ਹੋਊਗੀ ਜਾਂ 60 ਤੋਂ ਵੱਧ 63 ਦੀ, 65 ਦੀ, ਸੋ ਉਹ ਉਮਰ ਦੇ ਵਿੱਚ ਜਾ ਕੇ ਤੁਸੀਂ ਕੀ ਸੋਚਿਆ ਕਿ ਕੀ ਕਰਨਾ ਹੈ? ਸੋ ਕੁਛ ਅਜਿਹਾ ਦਿਮਾਗ ਦੇ ਵਿੱਚ ਚੱਲਦਾ ਹੋਵੇ ਤੇ ਤੁਸੀਂ ਸਾਡੇ ਨਾਲ ਅੱਜ ਸ਼ੇਅਰ ਕਰ ਸਕਦੇ ਹੋ, ਕਿਉਂਕਿ ਬਹੁਤ ਹੀ ਜਿਹੜੇ ਲੋਕ ਨੇ ਜੋ ਆਪਣੀ ਜੌਬ ਦੇ 60 ਸਾਲ ਜਿਹੜੇ ਨੇ ਉਹ ਪੂਰੇ ਕਰ ਲੈਂਦੇ ਨੇ, ਰਿਟਾਇਰਮੈਂਟ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਨਸਾਨ ਆਪਣੇ ਘਰ ਦੇ ਵਿੱਚ ਰਹਿਣਾ ਕੁਝ ਲੋਕੀ ਪਸੰਦ ਕਰਦੇ ਨੇ, ਆਪਣੇ ਪਰਿਵਾਰ ਨੂੰ ਸਮਾਂ ਦੇਣਾ ਪਸੰਦ ਕਰਦੇ ਨੇ, ਉਹਨਾਂ ਦੇ ਨਾਲ ਸਮਾਂ ਬਿਤਾਉਣਾ ਚੰਗਾ ਲੱਗਦਾ, ਕੁਝ ਲੋਕੀ ਧਾਰਮਿਕ ਥਾਵਾਂ ਦੇ ਉੱਤੇ, ਵੱਖ ਵੱਖ ਥਾਵਾਂ ਦੇ ਉੱਤੇ ਘੁੰਮਣਾ ਪਸੰਦ ਕਰਦੇ ਨੇ, ਲੋਕ ਜਾਂਦੇ ਨੇ। ਸੋ ਤੁਸੀਂ ਵੀ ਸ਼ੇਅਰ ਕਰ ਸਕਦੇ ਹੋ ਸਾਡੇ ਨਾਲ, ਦੱਸ ਸਕਦੇ ਹੋ ਤੁਹਾਨੂੰ ਕੀ ਲੱਗਦਾ, ਸੋ ਕੰਮ ਕਾਰ ਜਿਹੜਾ ਹੈ ਉਹ ਕਰਦੇ ਰਹਿਣਾ ਚਾਹੀਦਾ ਕਿ ਨਹੀਂ ਕਰਦੇ ਰਹਿਣਾ ਚਾਹੀਦਾ, ਕੀ ਲੱਗਦਾ ਜੀ? ਉਹਦੇ ਲਈ ਨੰਬਰ ਡਾਇਲ ਕਰ ਸਕਦੇ ਹੋ।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 61-039-013-4419 ਤੇ, ਹਾਂਗਕਾਂਗ ਤੋਂ 81-70-01-36 ਤੇ, ਯੂਨਾਈਟਿਡ ਕਿੰਗਡਮ ਤੋਂ 02-32-87-21-45 ਤੇ, ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਇੰਡੀਆ ਦਾ स्टूडियो नंबर है जी 9467333109463333 सो मैसेज अगर करना चाहते हो तो फिर फेसबुक पेज है आरजी संदीप कौर दे नाम नाल जी उथे भी तुसी अपने सुनेहे साडे नाल सांझे कर सकते हो जेडे भी मुल्क दे विच बैठे हो तो तुसी साडे नाल जुड़ सकते हो मैसेजेस दे जरिए आरजी संदीप @chanparadesi.com साडी ईमेल आईडी है और फेसबुक पेज है जी रेडियो चन परदेसी मीडिया ग्रुप दे नाम नाल ओनू भी तुसी लाइक कर सकते हो सो इंतजार करांगी जी तुहाडियां कॉल्स दा तुहाडियां गल्लां दा कि देखदे हां कि अज किदां दे विचार साडे स्रोते साडे नाल आके सांझे करदे ने सो बहुत सारे साडे बुजुर्ग ने जो इस प्रोग्राम नूं सुणदे हुंदे अक्सर मेनू उड़ीक रहूगी कि तुसी इस बारे की सोचदे हो और किदां अपनी जिंदगी दा जिहड़ा इह समां है ओ बतीत कर रहे हो की लगदा है तुहानू कि इक उमर तो बाद इंसान जदों रिटायरमेंट दी उमर हो जांदी है कि ओ अपने कम्मां कारां तो वेला हो जांदा है ते उस उमर दे विच तुहानू की लगदा है कि कम कार करदे रहना चाहिदा है या फिर नहीं करना चाहिदा बस आराम दी अवस्था जिहड़ी है उस दे विच चले जाना चाहिदा है ते बहुत सारे लोग इह वी चीजां नूं सोचते ने कि कई बारी ऐदा भी हो जाता है कि जेडे बच्चे ने है ना जी बच्चा ते उत्ते बहुत सारे बुजुर्ग डिपेंडेंट हो जाते ने जिथे कि अज जे देखा जाए तो बच्चों दी अपनियां भी बहुत सारिया जिम्मेवारियां होंदिया ने ते कई बार इंसान ए भी सोच लैंदा है कि बच्चे अपनियां कबीलदारियां नूं समझण सांभण या फिर ओ मेरे बारे सोचे या समझे सो तुसी सब दे बारे की सोचदे हो मैं बिलकुल जानना चाहवांगी पूरे एक घंटे दे लिए लाइव शो है आ जाओ जी
मेरे प्यार ते भी हस पैनी नी तू मैनू कमला कमला कहनी आ मेरे प्यार ते भी हस पैनी बेशक लम्मे कद दी तू नी पर तेरी अकल ने आनी नी अज कल कमले नहीं लभदे ते दुनिया बहुत सियाणी निकादा मान राजिया कमले नहीं लभदे ते दुनिया बहुत सियाणिया निका दा मान राजिया दा बदलदे नित ही राणिया नी अड़िए ना कर दिल कमजोर एथे सारे दिल दे चोर रल के चीने कोले कर दे इश्क आशिकी हो नियड़िए ना कर दिल कमजोर एथे सारे दिल दे चोर रल के चीने कोले मोर कर दे इश्क आशिकी हो नी मैनू फिक्र मोतियां दा जो तेरी अख दा पानिया नी अज कल कमले नहीं लभदे ते दुनिया बहुत सियाणिया नी कादा कोईया ता तेरी रूह दाई हानिया नी अज कल कमले नहीं लभदे ते दुनिया बहुत सियाणिया नी कादा मान राजिया दा बदलदे नित ही राणिया नी अज कल कमले नहीं लभदे ते दुनिया बहुत सियाणिया
ਨੱਚ ਨੱਚਦਾ ਸੂਲੀ ਤੇ ਲਾ ਕੇ ਸੰਗ ਵੇਖਿਆ ਸੱਚ ਨੱਚਦਾ ਸੂਲੀ ਤੇ ਲਾ ਕੇ ਸੰਗ ਵੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਗੋਤੇ ਇਸ਼ਕ ਚ ਖਾਂਦੀ ਵੇਖੀ ਸਾਧਾਂ ਦੀ ਫਕੀਰੀ ਚੁੱਕੀ ਫਿਰੇ ਅਸਮਾਨ ਸੱਚੀ ਸਿਰ ਤੇ ਟਿੱਟੀ ਡੋਬੀ ਸੋ ਉਮਰਾਂ ਦੀ ਖਾਕੇ ਜਿਹੜਾ ਰਾਤੀ ਸੀ ਅਮੀਰ ਜਿਹੜਾ ਰਾਤੀ ਸੀ ਅਮੀਰ ਸੁਬਾ ਨੰਗ ਵੇਖਿਆ ਹੁਣ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਠੇਡੇ ਖਾਂਦੇ ਵੇਖੇ ਇੱਥੇ ਸਿਰਾਂ ਵਾਲੇ ਤਾਜ ਬੰਦੇ ਸੀਗੇ ਕਈ ਸਿਆਣੇ ਲੈ ਗਏ ਕੈਸ਼ ਵਿੱਚ ਦਾਜ ਘਰਾਂ ਖੁੱਲਿਆਂ ਦਾ ਬੂਹਾ ਅਸਾਂ ਤੰਗ ਵੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ
ਲੋ ਜੀ ਪ੍ਰੋਗਰਾਮ ਬੋਲ ਇਸ ਵਕਤ ਸੁਣ ਰਹੇ ਹੋ ਪਹਿਲੇ ਸਰੋਤੇ ਸਾਡੇ ਨਾਲ ਨੇ ਜੀ ਸਵਾਗਤ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਸੰਦੀਪ ਜੀ ਸਤਿ ਸ੍ਰੀ ਅਕਾਲ ਹੋਰ ਮੇਰੇ ਸੁਣਨ ਵਾਲੇ ਭੈਣ ਭਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਸਾਡੇ ਸਾਰਿਆਂ ਵੱਲੋਂ
ਥੈਂਕ ਯੂ ਜੀ ਥੈਂਕ ਯੂ ਅੱਛਾ ਸੰਦੀਪ ਜੀ ਜਿਹੜਾ ਤੁਸੀਂ ਅੱਜ ਟੌਪਿਕ ਲੈ ਕੇ ਆਏ ਆ ਨਾ ਇਹ ਟੌਪਿਕ ਮੈਂ ਬਹੁਤ ਸਾਲ ਪਹਿਲਾਂ
ਹਾਂਜੀ
ਅਮੀਰ ਖਾਨ ਦਾ ਇੱਕ ਸ਼ੋਅ ਚੱਲਦਾ ਸੀਗਾ ਜੀ ਸੱਤਾ ਮੇਵ ਜੈਸੇ
ਜੀ ਜੀ
ਬਹੁਤ ਸਾਲ ਪਹਿਲਾਂ ਮੈਂ ਉਹਦੇ ਤੇ ਦੇਖਿਆ ਸੀ ਜਦੋਂ ਤੋਂ ਸੁਣਿਆ ਸੀ ਇਹਦੇ ਤੇ ਅਮਲ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹਾਂ
ਓਕੇ
ਉਹਦੇ ਚ ਜਿਹੜਾ ਉਹ ਸਪੈਸ਼ਲਿਸਟ ਸੀ ਉਹ ਦੱਸਦਾ ਆ ਵੀ ਅਸੀਂ ਰਿਟਾਇਰਮੈਂਟ ਲੈਣ ਤੋਂ ਪਹਿਲਾਂ ਹੀ ਸਕੀਮਾਂ ਬਣਾਉਂਦੇ ਹਾਂ ਵੀ ਬਹੁਤ ਜ਼ਿੰਦਗੀ ਚ ਕੰਮ ਕੀਤਾ ਪਰ ਹੁਣ ਜਦੋਂ ਰਿਟਾਇਰਮੈਂਟ ਲੈ ਲਈ ਘਰ ਬਹਿਣਾ ਆਰਾਮ ਨਾਲ
ਜੀ
ਜਦਕਿ ਸੰਦੀਪ ਜੀ ਇਸ ਵੇਲੇ ਉਹਦੇ ਦੱਸਣ ਦੇ ਮੁਤਾਬਕ ਇੰਡੀਅਨ ਬੰਦਿਆਂ ਦੀ ਐਵਰੇਜ ਉਮਰ 80 ਤੋਂ 85 ਸਾਲ ਹੈ
ਅੱਛਾ ਜੀ
ਚਲੋ ਤੁਸੀਂ 75 ਹੀ ਸਾਲ ਲਓ 80 ਨਾ ਲਓ 85 ਨਾ ਲਓ 75 ਹੀ ਸਾਲ ਹੈ ਜੀ ਜੇ ਇੱਕ ਬੰਦਾ 60 ਸਾਲ ਤੇ ਰਿਟਾਇਰ ਹੋ ਗਿਆ
ਜੀ ਜੀ
ਇਹਦਾ ਮਤਲਬ ਵੀ ਉਹਨੂੰ 15 ਸਾਲ ਵਾਸਤੇ ਆਪਣੀ ਰੋਟੀ ਦਾ ਜੁਗਾੜ ਕਰਨਾ
ਜੀ
ਉਹਦੀ ਜਿਹੜੀ ਵਾਈਫ ਹੈ ਉਹ ਤਕਰੀਬਨ 3-4-5 ਸਾਲ ਉਮਰ ਤੋਂ ਛੋਟੀ ਹੁੰਦੀ ਹੈ 20 ਸਾਲ ਉਹਦੇ ਵਾਸਤੇ ਕਰਨਾ ਪਲੱਸ ਔਰਤਾਂ ਬੰਦਿਆਂ ਨਾਲੋਂ ਜ਼ਿਆਦਾ ਉਮਰ ਭੁਗਤੀਆਂ ਆ
ਹਾਂਜੀ
ਚਲੋ ਰੇਡ ਕੇਸ ਥੋੜਾ ਹੋ ਜਾਂਦਾ ਪਰ ਜ਼ਿਆਦਾਤਰ ਔਰਤਾਂ ਜ਼ਿਆਦਾ ਜੀਂਦੀਆਂ
ਨੇ
ਇਹਦਾ ਮਤਲਬ ਵੀ 15 ਆਪਣੇ ਤੇ 25 ਵਾਈਫ ਤੇ
ਓਕੇ
15-25 ਹੋ ਗਏ 40 ਸਾਲ ਦਾ ਜੇ ਤੁਹਾਡੇ ਕੋਲ ਜੁਗਾੜ ਹੈਗਾ ਆ ਤਾਂ ਤੁਸੀਂ ਆਰਾਮ ਨਾਲ ਬੈਠੋ
ਬਹਿ ਸਕਦੇ ਹੋ ਠੀਕ
ਜੇ ਨਹੀਂ ਹੈ ਹਾਂਜੀ ਜੇ ਨਹੀਂ ਹੈ ਜਿੰਨਾ ਚਿਰ ਤੁਹਾਡਾ ਸਰੀਰ ਚੱਲਦਾ ਤੁਹਾਨੂੰ ਕੰਮ ਕਰਨਾ ਚਾਹੀਦਾ ਕਿਉਂਕਿ ਹੁਣ ਮੈਂ ਆਪਣਾ ਹੀ ਐਗਜ਼ਾਮਪਲ ਦਿੰਦਾ
ਕਿਸੇ
ਦਾ ਕੀ ਐਗਜ਼ਾਮਪਲ ਦੇਣਾ ਆਪਣੇ
ਤੁਹਾਡੀ ਕਿੰਨੀ ਏਜ ਹੋ ਗਈ ਹੈ
ਹਾਂਜੀ ਮੈਂ ਜੀ 69 ਪਾਰ ਕਰ ਗਿਆ ਜੀ
ਕਿਆ ਬਾਤ ਹੈ ਜੀ ਕਿਆ ਬਾਤ ਹੈ ਸੋ ਬੜੇ ਖੂਬਸੂਰਤ ਪੜਾਤੇ ਹੋ ਤੁਸੀਂ ਤੇ ਫਿਰ ਤੁਸੀਂ ਕੰਮ ਕਾਰ ਆਪਣਾ ਜਾਰੀ ਰੱਖਿਆ ਹੋਇਆ
ਬਿਲਕੁਲ ਜੀ, ਪੂਰਾ ਜਵਾਨਾਂ ਵਰਗਾ, ਪੂਰੀ ਸ਼ਿਫਟ ਲਾਈ ਦੀ ਆ ਜਵਾਨਾਂ ਵਰਗੀ।
ਕੀ ਬਾਤ ਹੈ ਜੀ, ਬੱਲੇ।
ਅੱਛਾ ਜੀ, ਹੁਣ ਏਦਾਂ ਜੀ ਮੈਂ ਆਪਣਾ ਐਗਜ਼ਾਮਪਲ ਦਿੰਦਾ ਵੀ ਮੈਂ ਆਲਮੋਸਟ 17 ਦਾ ਹੋ ਚੱਲਿਆ ਜਾਂ ਹੋ ਜਾਣਾ ਛੇਤੀ।
ਅੱਛਾ ਜੀ।
ਮੇਰਾ ਬੜਾ ਬੇਟਾ ਜਿਹੜਾ ਉਹ 43-44 ਸਾਲ ਦਾ ਇਸ ਵੇਲੇ।
ਠੀਕ ਹੈ।
ਉਹਦੇ ਗਾਂ ਅੱਗੇ ਬੱਚੇ ਨੇ, ਉਹਨਾਂ ਦੇ ਆਪਣੇ ਬੱਚਿਆਂ ਦੀ ਗਾਂ ਜਿੰਮੇਦਾਰੀ ਹੈ। ਅੱਜ ਕੱਲ ਤੁਹਾਨੂੰ ਪਤਾ ਵੀ ਪੜ੍ਹਾਈਆਂ ਕੋਈ ਸੌਖੀਆਂ ਨਹੀਂ ਹੈ।
ਸਹੀ ਗੱਲ ਹੈ ਜੀ।
6 ਮਹੀਨਿਆਂ ਬਾਅਦ ਅੱਜ ਜਿਹੜਾ ਕੱਪੜਾ ਲੈ ਕੇ ਆਉਂਦੇ ਆ, 6 ਮਹੀਨਿਆਂ ਬਾਅਦ ਉਹ ਨਿਆਣਿਆਂ ਦੇ ਛੋਟਾ ਹੋ ਜਾਂਦਾ
ਜੀ।
ਉਸ ਟਾਈਮ ਤੇ ਜੇ ਅਸੀਂ ਉਹਨਾਂ ਤੇ ਬੋਝ ਬਣਦੇ ਆ ਤਾਂ ਘਰ ਦੇ ਵਿਚ ਕਲੇਸ਼ ਹੋਣ ਦੇ ਜਿਆਦਾ ਚਾਂਸ।
ਓਕੇ।
ਜੇ ਆਪਾਂ ਕੰਮ ਕਰਦੇ ਆ, ਐਮਰਜੈਂਸੀ ਦੇ ਵਿਚ ਉਹਨਾਂ ਦੀ ਸਪੋਰਟ ਕਰਦੇ ਆ, ਉਹ ਸਾਡੀ ਜਿਆਦਾ ਮਤਲਬ ਜਿਆਦਾ ਰਿਸਪੈਕਟ ਕਰਨਗੇ ਵੀ ਹਾਂ ਵੀ ਮੈਨੂੰ ਐਸੇ ਲੋੜ ਸੀ, ਮੇਰੇ ਮਾਂ ਬਾਪ ਨੇ ਮੈਨੂੰ ਆ ਦਿੱਤਾ
ਜੀ।
ਦੂਸਰੀ ਗੱਲ ਹੈ ਸੰਦੀਪ ਜੀ, ਵੀ ਬੁਢਾਪਾ ਵਾਸਤੇ ਸੇਫ ਰੱਖਣ ਦਾ ਇੱਕ ਹੋਰ ਵੀ ਤਰੀਕਾ ਹੈ।
ਕੀ ਤਰੀਕਾ ਹੈ ਜੀ? ਉਹ
ਜੋ ਤੁਹਾਡੇ ਕੋਲ ਪ੍ਰੋਪਰਟੀ ਹੈ ਉਹ ਤੁਸੀਂ ਵਸੀਅਤ ਦਾ ਬਸ਼ੱਕ ਬਣਾ ਦਿਓ ਵੀ ਭਾਈ ਇਹ ਮੇਰੇ ਬੱਚਿਆਂ ਦੀ ਆ, ਪਰ ਮੇਰੇ ਸਾਡੇ ਦੋਹਾਂ ਚੋਂ ਮਰਨ ਤੋਂ ਬਾਅਦ।
ਓਕੇ।
ਪਹਿਲਾਂ ਆਪਣੇ ਕਦੇ ਵੀ ਹੱਥ ਨਾ ਵੱਢੋ।
ਅੱਛਾ ਜੀ।
ਔਰ ਜਿਆਦਾ ਜਦੋਂ ਅਸੀਂ ਜਿਆਦਾ ਇਮੋਸ਼ਨ ਹੋ ਜਾਂਦੇ, ਇਮੋਸ਼ਨਲੀ ਪ੍ਰੈਸ਼ਰ ਚ ਆ ਕੇ ਜਾਂ ਕਿਸੇ ਤਰ੍ਹਾਂ ਵੀ ਇਹ ਮੇਰਾ ਲਾਲ ਲਾਇਆ, ਮੈਂ ਪੋਤੇ ਦੇ ਨਾਂ ਤੇ ਕਰਾ ਦਵਾਂ, ਪਰ ਦੇਖਿਆ ਗਿਆ ਆ ਇਹਨਾਂ ਨੇ ਆਪਣੀਆਂ ਜਾਇਦਾਦਾਂ ਬੱਚਿਆਂ ਦੇ ਜਾਂ ਪੋਤਿਆਂ ਦੇ ਨਾਂ ਤੇ ਪਹਿਲਾਂ ਕਰ ਦਿੱਤੀਆਂ, ਉਹ ਮੁਸੀਬਤਾਂ ਵੀ ਉਹ ਜਿਆਦਾ ਚੱਲਦੇ ਨੇ।
ਸਹੀ ਗੱਲ ਹੈ ਜੀ, ਬਹੁਤ ਬਹੁਤ ਤਰ੍ਹਾਂ ਦੇ ਲੋਕ ਏਦਾਂ ਦੇਖੇ ਨੇ ਜੀ ਆਮ ਹੀ।
ਹਾਂਜੀ। ਇਸ ਕਰਕੇ ਜੋ ਤੁਹਾਡੀ ਜਾਇਦਾਦ ਆ ਉਹਨੂੰ ਆਪਣੇ ਕੋਲ ਰੱਖੋ, ਜੇ ਵਸੀਅਤ ਬਣਾਉਣੀ ਵੀ ਪੈ ਜਾਵੇ
ਓਕੇ
ਤਾਂ ਇਸ ਢੰਗ ਨਾਲ ਬਣਾਓ ਵੀ ਮੈਂ ਜਾਂ ਮੇਰੀ ਵਾਈਫ ਦੋਹਾਂ ਪੂਰੇ ਹੋਣ ਤੋਂ ਬਾਅਦ ਮੇਰੀ ਆਹ ਪ੍ਰਾਪਰਟੀ ਜਿਹੜੀ ਇਹਨਾਂ ਦੀ। ਬਾਕੀ ਸੰਦੀਪ ਜੀ, ਕਈ ਵਾਰੀ ਫੈਸਲੇ ਕੁਛ ਜਲਦਬਾਜ਼ੀ ਚ ਜਾਂ ਇਮੋਸ਼ਨ ਦੇ ਵਿਚ ਲੈ ਕੇ ਬੰਦਾ ਕਰ ਤਾਂ ਲੈਂਦਾ। ਇਸੇ ਤਰ੍ਹਾਂ ਦੀ ਇੱਕ ਬਹੁਤ ਛੋਟੀ ਕਹਾਣੀ ਹੈ, ਟਾਈਮ ਤਾਂ ਚਲੋ ਕੀਮਤੀ ਹੈ ਪਰ ਇੱਕ ਛੋਟੀ ਕਹਾਣੀ ਹੈ ਜੀ।
ਬਜ਼ੁਰਗ
ਦੇ ਦੋ ਪੁੱਤ ਸੀਗੇ। ਹਾਂਜੀ ਹਾਂਜੀ ਜਲਦੀ। ਇੱਕ ਬਜ਼ੁਰਗ ਦੇ ਦੋ ਪੁੱਤ ਸੀਗੇ।
ਓਕੇ।
ਉਹ ਪੁੱਤ ਦੋਨੋ ਹੀ ਕਹਿਣ ਵੀ ਆਪਣੀ ਜਾਇਦਾਦ ਸਾਡੇ ਨਾਂ ਤੇ ਲਵਾ।
ਅੱਛਾ ਜੀ।
ਚਲੋ ਜੀ, ਉਹ ਬਜ਼ੁਰਗ ਮੰਨਦਾ ਨੀ ਸੀਗਾ, ਅਖੀਰ ਮੁੰਡੇ ਪੰਚਾਇਤ ਚਲੇ ਗਏ। ਪੰਚਾਇਤ ਦੇ ਵਿਚ ਫੈਸਲਾ ਹੋਇਆ ਬਈ ਅੱਛਾ ਬਈ ਤੁਸੀਂ ਜਾਇਦਾਦ ਤਾਂ ਮੰਗਦੇ ਆ, ਜੇ ਤੁਹਾਡੇ ਜਾਇਦਾਦ ਨਾ ਦੇ ਦੇਵੇ ਤਾਂ ਤੁਸੀਂ ਇਹਨਾਂ ਦਾ ਕੀ ਕਰੋਗੇ? ਦੋਨੋ ਮੁੰਡੇ ਕਹਿੰਦੇ ਜੀ 6-6 ਮਹੀਨੇ ਮੇਰੇ ਕੋਲ ਰਹਿਣ।
ਅੱਛਾ ਜੀ।
ਮੁੜ ਕੇ ਬਜ਼ੁਰਗ ਤੋਂ ਪੁੱਛਿਆ ਗਿਆ ਤੇ ਬਜ਼ੁਰਗ ਕਹਿੰਦਾ ਪਹਿਲੀ ਗੱਲ ਤਾਂ ਮੈਨੂੰ ਇਸ ਗੱਲ ਦੀ ਨਮੋਸ਼ੀ ਹੈ ਵੀ ਮੇਰੇ ਘਰ ਦਾ ਮਸਲਾ ਪੰਚਾਇਤ ਆ। ਦੂਸਰੀ ਗੱਲ ਇਹ ਹੈ ਕਿ ਦੋਨੋ ਜਣੇ ਘਰੋਂ ਬਾਹਰ ਨਿਕਲਣ ਤੇ 6-6 ਮਹੀਨੇ ਮੇਰੇ ਕੋਲ ਆ ਕੇ ਰਹਿਣ, ਨਾਲੇ ਮੇਰੇ ਨਾਲ ਕੰਮ ਕਰਾਉਣ, 6-6 ਮਹੀਨੇ ਮੈਂ ਸਾਂਭੂਗਾ,
ਜਿਸ
ਦਿਨ ਮੈਂ ਮਰ ਗਿਆ ਉਹ ਦਿਨ ਯਾਦ ਆਸੇ ਬਣ ਲਈ ਜਾਓ।
ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਖੂਬ।
ਹਾਂਜੀ ਸੰਦੀਪ ਜੀ,
ਬੰਦਾ
ਹੋਵੇ ਜਾਂ ਹਾਂਜੀ ਹਾਂਜੀ ਬੰਦਾ ਹੋਵੇ ਜੀ, ਮਸ਼ੀਨ ਹੋਵੇ, ਚੱਲਦੇ ਚੰਗੇ ਲੱਗਦੇ ਨੇ ਤਾਂ ਹੱਡ ਪੈਰ ਜੁੜ ਜਾਂਦੇ ਨੇ
ਜੀ। ਬਿਲਕੁਲ ਸਹੀ ਜੀ। ਸੋ ਬਹੁਤ ਵਧੀਆ ਗੱਲਾਂ ਬਾਤਾਂ ਤੁਸੀਂ ਸਾਂਝੀਆਂ ਕੀਤੀਆਂ ਕਿ ਇੱਕ ਟਾਈਮ ਤੋਂ ਬਾਅਦ ਵੀ ਕੰਮ ਕਰਦੇ ਰਹਿਣਾ ਬੜਾ ਵਧੀਆ ਹੈ, ਸੋ ਹੱਥ ਪੈਰ ਚੱਲਦੇ ਰਹਿਣੇ ਚਾਹੀਦੇ ਨੇ। ਸੋ ਬਹੁਤ ਵਧੀਆ, ਔਰ ਕਾਫੀ ਸਾਰੀਆਂ ਗੱਲਾਂ ਕਹਾਣੀ ਦੇ ਵਿੱਚ ਵੀ ਤੁਸੀਂ ਦੱਸ ਗਏ ਹੋ ਤੇ ਬਹੁਤ ਸ਼ੁਕਰੀਆ ਤੁਹਾਡਾ ਜੀ ਸਾਂਝ ਪਾਉਣ ਲਈ। ਸੁਰਿੰਦਰ ਸਿੰਘ ਜੀ ਇਸ ਵਕਤ ਨਿਊਯਾਰਕ ਤੋਂ ਸਾਡੇ ਨਾਲ ਜੁੜੇ, ਔਰ ਜੀ ਉਹਨਾਂ ਨੇ ਕਾਫੀ ਸਾਰੀਆਂ ਗੱਲਾਂ ਤੁਸੀਂ ਸੁਣੀਆਂ ਹੋਣਗੀਆਂ ਕਿ ਬਿਲਕੁਲ ਜ਼ਿੰਦਗੀ ਦੇ ਵਿੱਚ ਅਕਸਰ ਇੱਦਾਂ ਹੀ ਹੁੰਦਾ ਕਿ ਸਾਡੇ ਬਹੁਤ ਸਾਰੇ ਜਿਹੜੇ ਲੋਕ ਨੇ ਜਿਹੜੀਆਂ ਗੱਲਾਂ ਅਸੀਂ ਕਰਦੇ ਆ ਵਸੀਅਤ ਦੀਆਂ, ਜਾਂ ਅਸੀਂ ਕਹਿੰਦੇ ਹਾਂ ਕਿ ਆਪਣੀ ਜ਼ਮੀਨ ਜਾਇਦਾਦ ਜਿਹੜੀ ਹੈ ਉਹ ਆਪਣੇ ਬੱਚਿਆਂ ਦੇ ਨਾਮ ਕਰ ਦਿੰਦੇ ਆ, ਬਿਲਕੁਲ ਖੁਸ਼ੀ ਖੁਸ਼ੀ ਇਨਸਾਨ ਕਰ ਦਿੰਦਾ ਹੈ ਕਿ ਵੀ ਹੁਣ ਸਾਡੀ ਤਾਂ ਉਮਰ ਲੰਘ ਗਈ ਹੈ, ਹੁਣ ਸਾਡੇ ਬੱਚੇ ਜਿਹੜੇ ਨੇ ਉਹੀ ਨੇ ਔਰ ਸਾਰਾ ਸਰਮਾਇਆ ਉਹਨਾਂ ਦਾ ਹੀ ਹੈ, ਤਾਂ ਫਿਰ ਉੱਥੇ ਇਨਸਾਨ ਬਿਲਕੁਲ ਇਹ ਚੀਜ਼ ਕਰ ਪੈਂਦਾ ਹੈ। ਪਰ ਬਿਲਕੁਲ ਆਪਾਂ ਕਹਿੰਦੇ ਹਾਂ ਕਿ ਇਹ ਦੁਨੀਆਂ ਬੜੀ ਤਰ੍ਹਾਂ ਦੀ ਹੈ, ਬਹੁਤ ਤਰ੍ਹਾਂ ਦੇ ਲੋਕ ਨੇ, ਸਭ ਦੀ ਸੋਚ ਵਧੀਆ ਹੈ ਪਰ ਵਕਤ ਜਿਹੜਾ ਬਦਲਦਾ, ਕਹਿੰਦੇ ਕਿ ਉਸ ਵਕਤ ਟਾਈਮ ਜਿਹੜਾ ਉਹ ਜਿਵੇਂ ਬਦਲਦਾ ਹੈ ਨਾ ਉਸਦਾ ਪਤਾ ਨਹੀਂ ਲੱਗਦਾ ਹੈਗਾ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਆਪਣੀ ਜਿਹੜੀ ਵਸੀਅਤ ਹੈ ਉਹ ਵੀ ਤੁਸੀਂ ਆਪਣੇ ਕੋਲ ਰੱਖੋ। ਅੱਛਾ ਜੀ, ਤਾਂ ਤੁਹਾਡੀ ਜਿਹੜੀ ਸੇਵਾ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਕਮੀ ਹੈ ਉਹ ਨਹੀਂ ਆਏਗੀ। ਕਈ ਵਾਰੀ ਇਨਸਾਨ ਸੋਚਦਾ ਹੈ ਕਿ ਵੀ ਮੇਰੀ ਹੁਣ ਸੇਵਾ ਵੀ ਨਹੀਂ ਹੋ ਰਹੀ, ਮੇਰਾ ਮਤਲਬ ਮੇਰੀ ਪੁੱਛ ਪੜਤਾਲ ਵੀ ਨਹੀਂ ਹੋ ਰਹੀ। ਸੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ, ਮੇਰੇ ਖਿਆਲ ਨਾਲ ਜੇਕਰ ਅਸੀਂ ਮਾਇੰਡ ਦੇ ਵਿੱਚ ਅਸੀਂ ਰੱਖ ਲਈਏ ਤਾਂ ਕਾਫੀ ਚੀਜ਼ਾਂ ਦੇ ਵਿੱਚ ਬਦਲਾਵ ਹੋ ਸਕਦਾ। ਬਾਕੀ ਤੁਹਾਡੇ ਕੀ ਵਿਚਾਰ ਨੇ, ਤੁਸੀਂ ਆਪਣੇ ਵਿਚਾਰ ਵਿਊਜ਼ ਜ਼ਰੂਰ ਸ਼ੇਅਰ ਕਰਿਓ। ਤੁਹਾਨੂੰ ਕੀ ਲੱਗਦਾ ਕਿ ਇੱਕ ਟਾਈਮ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਇਨਸਾਨ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਫਿਲਹਾਲ ਇੱਥੇ ਸਾਡੇ ਨਾਲ ਸੁਰਿੰਦਰ ਜੀ ਤਾਂ ਦੱਸ ਕੇ ਕਹਿੰਦੇ ਵੀ ਕੰਮ ਕਰਦੇ ਰਹਿਣਾ ਚਾਹੀਦਾ ਕਿਉਂਕਿ ਉਹ ਖੁਦ 70 ਸਾਲ ਦੀ ਉਮਰ ਹੋ ਚੱਲੀ ਹੈ ਪਰ ਫਿਰ ਵੀ ਉਹ ਆਪਣੇ ਕੰਮ ਨੂੰ ਬਾਦਸਤੂਰ ਕਰ ਰਹੇ ਨੇ, ਜੋ ਕਿ ਕਿੰਨੀ ਚੰਗੀ ਗੱਲ ਹੈ। ਡਿਪੈਂਡ ਇਹ ਵੀ ਕਰਦਾ ਕਿ ਸਾਡਾ ਸਰੀਰ ਕਿੰਨਾ ਕੁ ਅਲੋ ਕਰਦਾ, ਕਿਉਂਕਿ ਉਮਰ ਦੇ ਨਾਲ ਨਾਲ ਸਾਡੇ ਸਰੀਰ ਦੇ ਵਿੱਚ ਤਬਦੀਲੀਆਂ ਜ਼ਰੂਰ ਆਉਂਦੀਆਂ ਨੇ। ਉਸਨੂੰ ਤੰਦਰੁਸਤ ਰੱਖਣਾ, ਫਿੱਟ ਰੱਖਣਾ, ਆਪਣੀ ਸਿਹਤ ਦਾ ਖਿਆਲ ਰੱਖਣਾ, ਆਪਣੀਆਂ ਦਵਾਈਆਂ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੋ ਜਾਂਦਾ। ਸੋ ਇਹ ਸਭ ਦੇ ਚਲਦੇ ਚਲਦੇ ਆਪਣੇ ਲਈ ਸਮਾਂ ਜਿਹੜਾ ਤੁਸੀਂ ਕਿੱਦਾਂ ਕੱਢਦੇ ਹੋ ਔਰ ਕੀ ਲੱਗਦਾ ਤੁਹਾਨੂੰ ਕੰਮ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ, ਸ਼ੇਅਰ ਜ਼ਰੂਰ ਕਰਿਓ।
ਪੰਜਾਬ ਦੀ ਧਰਤੀ ਤੇ ਇਹ ਜ਼ਹਿਰਾ ਕਿਸ ਵੈਰੀ ਨੇ ਕੱਲੀਆਂ ਨਾਜਰਾ ਨਾਜਰਾ ਲਾ ਸੀਪ ਦੀ ਬਾਜ਼ੀ ਉਹ ਸੱਥਾਂ ਖਾਲੀ ਹੋ ਚੱਲੀਆਂ ਨਾਜਰਾ ਲਾ ਸੀਪ ਦੀ ਬਾਜ਼ੀ ਉਹ ਸੱਥਾਂ ਖਾਲੀ ਹੋ ਚੱਲੀਆਂ ਨਾਜਰਾ ਲਾ ਸੀਪ ਦੀ ਬਾਜ਼ੀ ਉਹ ਸੱਥਾਂ ਖਾਲੀ ਹੋ ਚੱਲੀਆਂ
ਵੈਲਕਮ ਜੀ ਪ੍ਰੋਗਰਾਮ ਰੰਗਲੇ ਬੋਲ। ਹੈਲੋ,
ਹਾਂਜੀ ਬੇਟੇ ਸਤਿ ਸ੍ਰੀ ਅਕਾਲ, ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ।
ਹਾਂਜੀ, ਮੈਂ ਤੁਸੀਂ ਕਹਿੰਦੇ ਸੀ ਵੀ 60 ਸਾਲ ਦੀ ਉਮਰ ਹੋ ਜਾਵੇ ਤੇ ਉਪਰੋਂ ਕੁਛ ਕਰਨਾ ਚਾਹੀਦਾ ਕਿ ਨਹੀਂ, ਕਿਤੇ ਜਾਣਾ ਆਉਣਾ ਚਾਹੀਦਾ ਕਿ ਨਹੀਂ, ਧਾਰਮਿਕ ਸਥਾਨਾਂ ਤੇ ਜਾਣਾ ਚਾਹੀਦਾ ਕਿ ਨਹੀਂ। ਮੈਂ ਇਹ ਕਹਾਂਗੀ
ਕੰਮ ਕਰਦੇ ਰਹਿਣਾ ਚਾਹੀਦਾ ਕਿ ਨਹੀਂ ਕਰਦੇ ਰਹਿਣਾ ਚਾਹੀਦਾ।
ਹਾਂਜੀ, ਮੈਂ ਸਮਝਿਆ ਸੁਣਿਆ ਸਾਰਾ। ਮੈਂ ਇਹ ਕਹਾਂਗੀ 60 ਤੋਂ ਛੱਡ ਕੇ 70-75 ਤੋਂ ਹੋ ਜਾਓ, ਜੇ ਤੁਹਾਡੀ ਸਿਹਤ ਠੀਕ ਹੈ ਤਾਂ ਤੁਹਾਨੂੰ ਜ਼ਿਆਦਾ ਬਹਿਣਾ ਨਹੀਂ ਚਾਹੀਦਾ, ਕੁਛ ਨਾ ਕੁਛ ਕਰੋ। ਫਿਰ ਜਿਹੜਾ ਜੀ ਐਸਾ ਇਨਸਾਨ ਦਾ ਜੀ ਹਰ ਵਾਸਤੇ ਕਰਦਾ, ਜਦੋਂ ਇਸ ਉਮਰ ਚ ਆ ਜਾਓ, ਯੰਗ ਉਮਰ ਚ ਅਜੇ ਧਿਆਨ ਉਹਨਾਂ ਬੱਚਿਆਂ ਨੂੰ ਨਹੀਂ ਹੁੰਦਾ ਜਾਂ ਸਾਨੂੰ ਵੀ ਹੋਵੇ ਨਹੀਂ ਹੋਵੇਗਾ, ਅਸੀਂ ਹੁਣ ਹਜ਼ੂਰ ਸਾਹਿਬ ਨੇ ਜਾ ਹੀ ਹੁਣ ਜੀ ਕਰਦਾ ਹੈ ਤੇ ਨਨਕਾਣਾ ਸਾਹਿਬ ਜਾਈਏ, ਕਰਤਾਰਪੁਰ ਲਾਂਘਾ ਵੇਖੀਏ, ਹੋਰ ਗੁਰਦੁਆਰਾ ਸਾਹਿਬ ਕਈ ਨੀ ਵੇਖ, ਉਹ ਵੀ ਜੀ ਕਰਦਾ ਹੈ, ਕਿਤੇ ਘੁੰਮਣ ਫਿਰਨ ਨੂੰ ਵੀ ਕਰਦਾ ਹੈ। ਪਰ ਵਿਹਲੇ ਬਹਿ ਕੇ ਮੈਂ ਵਿਹਲੀ ਨੀ ਬਹਿ ਸਕਦੀ, ਮੈਂ ਘਰ ਰਹਿਣਾ ਵੀ ਪਸੰਦ ਕਰਨੀ ਤੇ ਮੈਂ ਘੁੰਮਣਾ ਫਿਰਨਾ ਵੀ ਪਸੰਦ ਕਰਨੀ ਆ ਤੇ ਜਿੰਨਾ ਹੋ ਸਕੇ ਮੈਂ ਕੰਮ ਕਰਨਾ ਵੀ ਪਸੰਦ ਕਰਨੀ ਆ। ਮੈਂ ਕਹਿੰਦੀ ਹਾਂ ਇਨਸਾਨ ਇੱਕ ਵਾਰ ਦੁਨੀਆਂ ਤੇ ਆਇਆ, ਇਹਨੂੰ ਇਹ ਜੇ ਸਿਹਤ ਆਪਣੀ ਠੀਕ ਹੈ ਨਾ, ਨਾ ਬੈਠੋ ਤੇ ਨਾ ਬੱਜ ਕੇ ਘਰ ਬਹੋ, ਤੇ ਨਾ ਘਰਦਿਆਂ ਨੂੰ ਬੰਦਾ ਬੁਰਾ ਨੀ ਲੱਗਦਾ, ਕਿਸੇ ਨਾ ਕਿਸੇ ਪਾਸੇ ਤੁਰਿਆ ਰਹੇ ਮਿਲਿਆ ਰਹੇ, ਪਾਠ ਕਰ ਲਿਆ, ਗੁਰਦੁਆਰਿਆਂ ਚਲੇ ਗਏ, ਰਿਸ਼ਤੇਦਾਰਾਂ ਨੂੰ ਮਿਲੇ, ਬਾਹਰ ਘੁੰਮ ਲਿਆ, ਘਰ ਜਿੰਨੇ ਜੋਗੇ ਗਏ ਤੁਸੀਂ ਕਰੋ। ਇਹ ਨਾ ਕਹੋ ਇੱਥੇ ਇੰਡੀਆ ਰਿਵਾਜ ਪੈ ਗਏ ਨੇ, 50-55 ਸਾਲ ਦੀਆਂ ਆਉਣਗੀਆਂ ਕੀ ਕਰੀਏ, ਮੈਂ ਸਾਨੂੰ ਚਾਹ ਦਾ ਕੱਪ ਦਿਓ, ਸਾਨੂੰ ਰੋਟੀ ਬਣ ਗਈ ਫੜਾਓ ਨੂੰ ਹੁਣ ਕਹਿੰਦੀਆਂ ਨੇ, ਹੈਨਾ। ਸੋ ਜੇ ਮੈਂ ਕਿਹਾ ਤੁਸੀਂ ਅਜੀ ਸਿਹਤ ਕੰਮ ਕਰਦੀ ਹੈ ਨਾ, ਤੁਸੀਂ ਘੁੰਮੋ ਫਿਰੋ, ਗੁਰੂ ਘਰਾਂ ਜਾਓ, ਸਵੇਰੇ ਉੱਠ ਕੇ ਇਸ਼ਨਾਨ ਕਰੋ, ਪਾਠ ਕਰੋ, ਜਿੰਨੇ ਜੋਗੇ ਹੈਗੇ ਜਾਂ ਕਿਚਨ ਚ ਵੀ ਵੜ ਜਾਓ, ਜੇ ਕਿਤੇ ਤੁਸੀਂ ਸਟੋਰਾਂ ਤੇ ਜਾਣਾ ਚਾਹੁੰਦੇ ਤੁਸੀਂ ਜਾਓ, ਤੁਹਾਡੀ ਸਿਹਤ ਉਸ ਤੋਂ ਵੀ ਠੀਕ ਰਹੇਗੀ। ਜੇ ਅਸੀਂ ਕਹੀਏ 60 ਤੋਂ ਲੰਘ ਗਏ ਹੁਣ ਤਾਂ ਅਸੀਂ ਓਲਡ ਹੋ ਗਏ ਆ, ਅਸੀਂ ਕੁਛ ਨੀ ਕਰ ਸਕਦੇ, ਬਹਿ ਜਾਈਏ ਸਾਡਾ ਸਰੀਰ ਉਸ ਤੋਂ ਬੋਢਾ ਹੋ ਜਾਏਗਾ, ਅਸੀਂ ਤੁਰਨ ਤੁਰ ਜਾਏਗਾ, ਫਿਰ ਸਾਡੀ ਸੋਟੀ ਵੀ ਕਿਸੇ ਨੀ ਪੜਨੀ। ਆਪਣੇ ਆਪ ਨੂੰ ਸੰਭਾਲ ਕੇ ਰੱਖੀਏ, ਸਿਹਤ ਦਾ ਧਿਆਨ ਰੱਖੀਏ, 70 ਨੀ ਭਾਵੇਂ 80 ਦੇ ਵੀ ਹੋ ਜਾਈਏ, ਇੱਥੇ 80 ਸਾਲ ਦੇ ਕੰਮ ਕਰ ਰਹੇ ਨੇ, ਇੱਥੇ 80 ਸਾਲ ਦੇ ਬੰਦੇ ਆਪਣੀ ਜੋਬ ਕਰ ਰਹੇ ਨੇ, ਕਿਉਂਕਿ ਉਹਨਾਂ ਦੀ ਸਿਹਤ ਠੀਕ ਰਹਿੰਦੀ ਹੈ। ਸਿਹਤ ਠੀਕ ਰਹਿੰਦੀ ਹੈ, ਨਾਲੇ ਬਾਹਰ ਗਏ ਘੁੰਮੇ ਫਿਰੇ ਮਿਲੇ ਗਿਰੇ ਕਿਸੇ ਨੂੰ ਹੈਲੋ ਆਏ ਕੀਤੀ ਕੰਮ ਤੇ ਬੋਲੇ ਚੱਲੇ, ਤੇ ਉਹ ਇੱਕ ਸਿਹਤ ਨੂੰ ਦੁੱਖ ਨੀ ਲੱਗਦਾ, ਉਹ ਲੱਗਦਾ ਬੰਦਾ ਤੇ ਮੈਂ ਬੜਾ ਮੇਰੀ ਸਿਹਤ ਹੁਣ ਬੜੀ ਠੀਕ ਹੈ ਤੇ ਬੜੀ ਚੰਗੀ ਤੇ ਮੈਂ ਕੁਛ ਹੋਰ ਵੀ ਕਰ ਸਕਦਾ। ਸਭ ਤੋਂ ਜ਼ਰੂਰੀ ਸਿਹਤ ਹੈ, ਸਿਹਤ ਨੂੰ ਠੀਕ ਰੱਖੋ, ਉਮਰ ਭਾਵੇਂ ਤੁਹਾਡੀ 85 ਸਾਲ ਦੀ ਹੋਵੇ ਭਾਵੇਂ 90 ਸਾਲ ਦੀ ਹੋ ਜਾਵੇ, ਸਿਹਤ ਠੀਕ ਹੋਏਗੀ ਤੇ ਆਪਣਾ ਹਰ ਚੀਜ਼ ਤੇ ਜੀ ਕਰੇਗਾ, ਘੁੰਮਣ ਫਿਰਨ ਤੇ, ਗੁਰੂ ਘਰ ਸਵੇਰੇ ਉੱਠ ਕੇ ਮਾਰਨ ਨੂੰ ਜਪਣਾ, ਨਾਮ ਇਸ਼ਨਾਨ ਕਰਨਾ, ਉਹਦੀ ਚਾਹ ਬਣਾ ਕੇ ਪੀ ਲਓ, ਉਹਦਾ ਬ੍ਰੇਕਫਾਸਟ ਕਰ ਲਓ, ਤੁਹਾਨੂੰ ਕੋਈ ਥਕਾਵਟ ਨਹੀਂ ਆਵੇਗੀ, ਤੁਸੀਂ ਕੰਮ ਵੀ ਕਰ ਸਕਦੇ ਹੋ, ਬਾਹਰ ਵੀ ਜਾ ਸਕਦੇ ਹੋ, ਗੱਡੀ ਵੀ ਚਲਾ ਸਕਦੇ ਹੋ, ਪਰ ਆਪਣੇ ਆਪ ਨੂੰ ਸਟਰੋਂਗ ਰੱਖੋ।
ਆਪਣੇ ਸਰੀਰ ਦਾ ਜਿਹੜਾ ਧਿਆਨ ਹੈ ਉਹ ਰੱਖਣਾ, ਔਰ ਵੱਧਦੀ ਉਮਰ ਦੇ ਵਿੱਚ ਇੱਦਾਂ ਹੁੰਦੀ ਹੈ ਕਿ ਬਿਮਾਰੀਆਂ ਤੋਂ ਵੀ ਅਸੀਂ ਦੂਰ ਰਹਿ ਸਕਦੇ ਹਾਂ ਜੇਕਰ ਅਸੀਂ ਆਪਣੀ ਸਿਹਤ ਦਾ ਖਿਆਲ ਰੱਖਦੇ ਹਾਂ, ਔਰ ਬਲਕਿ ਮਾਨਸਿਕ ਤੇ ਸਰੀਰਕ ਰੂਪ ਤੋਂ ਐਕਟਿਵ ਰਹਿ ਕੇ ਲੰਮੇ ਸਮੇਂ ਤੱਕ ਅਸੀਂ ਯੰਗ ਵੀ ਫੀਲ ਕਰ ਸਕਦੇ ਹਾਂ, ਤੇ ਨਾਲ ਹੀ ਕੰਮ ਕਰਨ ਦੇ ਨਾਲ ਲੋਕਾਂ ਦੇ ਨਾਲ ਜਿਵੇਂ ਘੁਲਦੇ ਮਿਲਦੇ ਹਾਂ ਤੇ ਜਿਹਦੇ ਕਰਕੇ ਕਿਤੇ ਨਾ ਕਿਤੇ ਇਕੱਲਾਪਨ ਦੀ ਕਮੀ ਜਿਹੜੀ ਹੈਗੀ ਆ ਉਹ ਵੀ ਮਹਿਸੂਸ ਨਹੀਂ ਹੁੰਦੀ ਜਦੋਂ ਅਸੀਂ ਲੋਕਾਂ ਦੇ ਨਾਲ ਘੁਲਦੇ ਮਿਲਦੇ ਹਾਂ। ਕੰਮ ਕਰਕੇ ਆਪਣਾ ਜਿਹੜਾ ਜੀਵਨ ਹੈ ਉਹ ਉਸ ਨੂੰ ਬਿਲਕੁਲ ਵਧੀਆ ਤਰੀਕੇ ਦੇ ਨਾਲ ਜੀਣਾ ਚਾਹੀਦਾ, ਇੱਕ ਮਕਸਦ ਵੀ ਮਿਲਦਾ ਮੇਰੇ ਖਿਆਲ ਨਾਲ, ਕੰਮ ਕਰਦੇ ਰਹਿਣਾ ਚਾਹੀਦਾ। ਸੋ ਗਿੱਲ ਆਂਟੀ ਜੀ ਦਾ ਇਹ ਕਹਿ ਕੇ ਗਏ ਨੇ, ਤੁਸੀਂ ਕੀ ਸੋਚਦੇ ਹੋ ਜੀ? ਹਾਂਜੀ, ਸਵਾਗਤ ਜੀ ਰਿੰਗਲੀ ਬੁੱਲ ਪ੍ਰੋਗਰਾਮ ਚ।
ਹਾਂਜੀ ਸਤਿ ਸ੍ਰੀ ਅਕਾਲ ਸੰਦੀਪ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ।
ਹਾਂਜੀ ਹਾਂਜੀ, ਦਿਸ਼ਾ ਬਹੁਤ ਵਧੀਆ ਤੁਸੀਂ ਲੈ ਕੇ ਆਏ ਹੋ
ਜੀ, ਕੀ ਕਹਿਣਾ ਚਾਹੋਗੇ ਤੁਸੀਂ?
ਮੇਰਾ ਇਹਦੇ ਬਾਰੇ ਇਹ ਮੰਨਣਾ ਜੀ ਤੇ ਰਿਟਾਇਰਮੈਂਟ ਤੋਂ ਬਾਅਦ ਜੇ ਤਾਂ ਤੁਸੀਂ ਤੁਹਾਡੇ ਕੋਲ ਇਹੋ ਜਿਹਾ ਹੈਗਾ, ਤੁਹਾਡੇ ਕੋਲ ਬੈਂਕ ਬੈਲੈਂਸ ਹੈਗਾ ਤੇ ਫਿਰ ਤੁਸੀਂ ਆਪਣਾ ਉਹਦਾ ਜੋ ਵੀ ਆ ਲਾਈਫ ਦਾ ਇੰਜੋਏ ਕਰ ਸਕਦੇ ਆ। ਨਹੀਂ ਤਾਂ ਮੇਰੀ ਸੋਚ ਇਹ ਆ ਕਿ ਸਪੋਜ ਤੁਸੀਂ ਰਿਟਾਇਰਮੈਂਟ ਲੈ ਲੈਂਦੇ ਆ, ਤੁਹਾਡੇ ਤੁਹਾਨੂੰ ਪਤਾ ਵੀ ਸਾਡੇ ਬੱਚੇ ਜਿਹੜੇ ਆ ਵੀ ਉਹ ਟੇਕ ਕੇਅਰ ਨਹੀਂ ਕਰਦੇ ਜਾਂ ਇਹੋ ਜਿਹੇ ਹਾਲਾਤ ਆ, ਉਹ ਤੁਹਾਨੂੰ ਫਿਰ ਉਹ ਫੈਸਲੇ ਇਹੋ ਜਿਹੇ ਖੁਦ ਲੈਣੇ ਚਾਹੀਦੇ, ਜਾਂ ਕੋਈ ਤੁਹਾਡੇ ਕੋਲ ਬੈਂਕ ਬੈਲੈਂਸ ਜਾਂ ਪ੍ਰੋਪਰਟੀ ਇਹੋ ਜਿਹਾ ਹੋਵੇ ਹਿਸਾਬ ਕਿਤਾਬ ਜਿਹੜਾ ਤੁਸੀਂ ਆਪਣਾ ਲਾਈਫ ਦਾ ਇੰਜੋਏਮੈਂਟ ਕਰ ਸਕੋ। ਸਪੋਜ਼ ਤੁਸੀਂ ਰਿਟਾਇਰਮੈਂਟ ਲੈ ਲੈਂਦੇ ਆ ਤੇ ਉਹਦੇ ਹਿਸਾਬ ਨਾਲ ਤੁਹਾਡੇ ਖਰਚੇ ਆ ਜਾਂ ਉਹ ਨਹੀਂ ਖਰਚਾ ਚੱਲਦਾ, ਫਿਰ ਮੇਰੇ ਹਿਸਾਬ ਨਾਲ ਜੇ ਤੁਹਾਡੀ ਸਿਹਤ ਅਲਾਓ ਕਰਦੀ ਆ ਤੇ ਤੁਹਾਨੂੰ ਕੰਮ ਕਰ ਲੈਣਾ ਚਾਹੀਦਾ। ਜ਼ਰੂਰੀ ਨਹੀਂ ਹੁੰਦਾ ਵੀ ਜਿਹੜਾ ਤੁਹਾਡਾ ਫੀਲਡ ਆ ਵੀ ਉਹੀ ਕੰਮ ਕਰਨਾ, ਤੇ ਬਹੁਤ ਤਰ੍ਹਾਂ ਦੇ ਦੂਸਰੇ ਆਸਾਮ ਕੰਮ ਵੀ ਮਿਲ ਜਾਂਦੇ ਆ। ਤੇ ਮੈਂ ਇੱਕ ਮਿੰਟ ਦੀ ਛੋਟੀ ਜਿਹੀ ਮੈਂ ਗੱਲਬਾਤ ਦੱਸ ਸ਼ੇਅਰ ਕਰੂੰ ਤੁਹਾਡੇ ਨਾਲ। ਮੇਰਾ ਇੱਕ ਰਿਸ਼ਤੇਦਾਰ ਸੀਗਾ ਇੱਥੇ ਪੁਲਿਸ ਆਫਿਸਰ ਸੀਗਾ 20 ਵਰਸ ਵਿੱਚ, ਤੇ ਉਹ ਮੈਨੂੰ ਕਹਿੰਦਾ ਕਹਿੰਦਾ ਮੇਰਾ ਰਿਟਾਇਰਮੈਂਟ ਦਾ ਟਾਈਮ ਤਾਂ ਹੋ ਗਿਆ ਪਰ ਮੈਨੂੰ ਮਤਲਬ 2-4 ਸਾਲ ਵਾਸਤੇ ਅੱਗੇ ਉਹ ਕਹਿ ਰਹੇ ਆ ਵੀ ਜੇ ਤੂੰ ਕਰਨਾ ਚਾਹੁੰਦਾ, ਤੇ ਮੈਂ ਉਹਨੂੰ ਸਮਝਾਇਆ ਮੈਂ ਕਿਹਾ ਤੂੰ ਜਾਣਦੇ ਆ ਜੇ ਕੋਈ ਏਦਾਂ ਦੀ ਗੱਲ ਨੀ ਹੈਗੀ, ਤੂੰ ਆਪਣਾ ਟਾਈਮ ਬਣਾ ਲਾ। ਕਹਿੰਦਾ ਭਾਜੀ ਨਹੀਂ, ਮੈਂ ਜਦੋਂ ਇੰਡੀਆ ਚਲੇ ਗਿਆ ਤੇ ਮੈਨੂੰ 85,000-90,000 ਮੈਨੂੰ ਪੈਨਸ਼ਨ ਵੀ ਆਈ ਜਾਣੀ, ਮੈਨੂੰ ਲੋੜ ਹੀ ਨੀ ਕੰਮ ਕਰਨ ਦੀ। ਤੇ ਹੁਣ ਸੰਦੀਪ ਦੇਖ ਲਓ ਇੰਡੀਆ ਤੋਂ ਮੈਨੂੰ 4-5 ਮਹੀਨੇ ਰਿਹਾ, ਦੁਬਾਰਾ ਹੁਣ ਉਹ ਕੈਬ ਚਲਾ ਰਿਹਾ ਉਬਰ ਕਹਿਣ ਦਾ ਭਾਵ। ਤੇ ਮੇਰਾ ਇੱਥੋਂ ਤੱਕ ਮੰਨਣਾ ਬਾਈ ਸਾਹਿਬ ਤੁਸੀਂ ਉਹ ਫੈਸਲੇ ਸੱਤੇ ਘਰ ਕੋਈ ਲੈ ਲੈਂਦੇ ਜਿਹਨਾਂ ਦੇ ਰਿਜ਼ਲਟ ਬਹੁਤ ਮਾੜੇ ਨਿਕਲਦੇ ਆ, ਤੇ ਤੁਸੀਂ ਆਪਣੀ ਜਿਹੜੀ ਆ ਲੈਵਲ ਦੇ ਹਿਸਾਬ ਨਾਲ ਤੁਹਾਡਾ ਜੇਬ ਓਨੀ ਅਲਾਓ ਕਰਦੀ ਆ ਜਿਹਦੇ ਨਾਲ ਤੁਸੀਂ ਆਪਣਾ ਲਾਈਫ ਦਾ ਪੂਰਾ ਇੰਜੋਏ ਕਰ ਸਕੋ, ਪੂਰਾ ਇੱਕ ਲੱਗਦਾ ਜਾਂਦਾ ਜੇ ਤੁਹਾਡੇ ਕੋਲ ਨਹੀਂ ਹੈਗਾ ਇੰਨਾ ਸਰਕਲ ਤੇ ਉਹਦੇ ਨਾਲ ਤੁਹਾਨੂੰ ਜੇ ਸਰੀਰ ਹਜ਼ਾਰ ਚ ਦਿੰਦਾ ਸੀ ਸਹੀ ਹੈ ਤੇ ਥੋੜਾ ਬਹੁਤਾ ਕੰਮ ਕਰ ਲੈਣਾ ਕਰਨਾ ਚਾਹੀਦਾ ਸਹਿਣ ਦਾ ਬਾਬਾ
ਕੋਈ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਕਰੋਗੇ ਯਾਰ ਅਗਰ ਤੁਸੀਂ ਆਪਣੇ ਕੰਮ ਤੋਂ ਜੋ ਵੀ ਤੁਸੀਂ ਇਸ ਵਕਤ ਕੰਮ ਕਰ ਅੱਛਾ ਕੀ ਕੰਮ ਕਰਦੇ ਹੋ ਤੁਸੀਂ ਇਸ ਵਕਤ ਜੀ
ਇਸ ਵਕਤ ਮੈਂ ਗੈਸ ਸਟੇਸ਼ਨ ਦੀ ਜੋਬ ਕਰਦਾ ਤੇ ਮੈਂ ਤਾਂ ਦੋ ਤਿੰਨ ਸਾਲ ਮੇਰਾ ਹੈਗਾ ਏਮ ਹੋਰ ਕੰਮ ਕਰਨ ਦਾ ਉਸ ਤੋਂ ਬਾਅਦ ਤਾਂ ਮੈਂ ਆਪਣਾ
ਲਾਈਫ ਲਾਈਨ
ਉਸ ਤੋਂ ਬਾਅਦ ਤਾਂ ਮੇਰਾ ਇਹ ਪਲਾਨ ਆ ਵੀ ਜਿੰਨੇ ਵੀ ਧਾਰਮਿਕ ਸਥਾਨ ਆ ਆਪਣੇ ਇੰਡੀਆ ਦੇ ਵਿੱਚ ਚਾਹੇ ਉਹ ਕਿਸੇ ਵੀ ਧਰਮ ਨਾਲ ਰਿਲੇਟਡ ਆ ਤੇ ਉੱਥੇ ਉਹ ਘੁੰਮਣ ਫਿਰਦਾ ਤੇ ਬਾਕੀ ਇਹ ਮੇਰਾ ਪਲਾਨ ਆ ਹਾਂ ਚਾਹੇ ਜਿੱਦਾਂ ਆਪਣਾ ਹਾਂਜੀ
ਸੋਚ ਕੇ ਚੱਲ ਰਹੇ ਹੋ ਕਿ ਵੀ ਲੌਂਗ ਟਰਮ ਦੇ ਲਈ ਵੀ ਮੈਂ ਕਿਸ ਤਰੀਕੇ ਦੇ ਨਾਲ ਚੱਲਣਾ ਔਰ ਬੜੀ ਖੂਬਸੂਰਤ ਗੱਲ ਹੈ ਹਰ ਕਦੇ ਆਪਣੀ ਆਪਣੀ ਪਸੰਦ ਹੁੰਦੀ ਹੈ ਕਿ ਚਾਹਨਾ ਹੁੰਦੀ ਹੈ ਕਿ ਆਪਣੀ ਜ਼ਿੰਦਗੀ ਨੂੰ ਜਿਹੜਾ ਕਿਸ ਤਰੀਕੇ ਦੇ ਨਾਲ ਬਿਤਾਉਣਾ ਹੈ ਸੋ ਪਾਲ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਤੁਸੀਂ ਵੀ ਸਾਂਝ ਪਾਈ ਆਪਣੇ ਵਿਚਾਰਾਂ ਦੀ ਜੀ ਸ਼ੁਕਰੀਆ ਔਰ ਬਿਲਕੁਲ ਇੱਥੇ ਬਜ਼ੁਰਗਾਂ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਇੱਕ ਟਾਈਮ ਜਦੋਂ ਆ ਜਾਂਦਾ ਰਿਟਾਇਰਮੈਂਟ ਦਾ ਜਾਂ ਤੁਸੀਂ ਜਿਹੜੀ ਵੀ ਏਜ ਦੇ ਵਿੱਚ ਹੋ ਇਸ ਵਕਤ ਪ੍ਰੋਗਰਾਮ ਨੂੰ ਸੁਣ ਰਹੇ ਹੋ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਸੋਚਦੇ ਹੋ ਕਿ ਜਦੋਂ ਰਿਟਾਇਰਮੈਂਟ ਦਾ ਵੇਲਾ ਆਏਗਾ ਤੇ ਉਸ ਵਕਤ ਕੀ ਤੁਸੀਂ ਕੰਮ ਕਰਨਾ ਪਸੰਦ ਕਰੋਗੇ ਆਪਣੀ ਜ਼ਿੰਦਗੀ ਦੇ ਵਿੱਚ ਜਾਂ ਫਿਰ ਤੁਹਾਨੂੰ ਲੱਗਦਾ ਕਿ ਨਹੀਂ ਏਦਾਂ ਹੀ ਠੀਕ ਆ ਬਈ ਆਰਾਮ ਕਰਨਾ ਹੈ ਆਰਾਮ ਦੀ ਅਵਸਥਾ ਚਾਹੀਦੀ ਹੈ ਬਸ ਬੈਠੀਏ ਖਾਣਾ ਪਾਣੀ ਮਿਲਦਾ ਰਹੇ ਚਾਹ ਪਾਣੀ ਮਿਲਦਾ ਰਹੇ ਔਰ ਬਸ ਖੁਸ਼ ਹਾਂ ਜੀ ਇਹਦੇ ਵਿੱਚ ਹੀ ਜ਼ਿਆਦਾਤਰ ਜਿਹੜੇ ਬਜ਼ੁਰਗ ਨੇ ਨਾ ਉਹ ਰਿਟਾਇਰਮੈਂਟ ਤੋਂ ਬਾਅਦ ਘਰ ਬਹਿ ਜਾਂਦੇ ਨੇ ਔਰ ਘਰ ਬੈਠ ਕੇ ਕਈ ਵਾਰੀ ਏਦਾਂ ਹੁੰਦਾ ਬੜੀ ਕਾਉ ਜੀ ਜ਼ਿੰਦਗੀ ਵੀ ਬਣ ਜਾਂਦੀ ਹੈ ਔਰ ਏਦਾਂ ਹੁੰਦਾ ਕਿ ਵੀ ਕੀ ਕਰੀਏ ਹੁਣ ਲਾਈਫ ਦੇ ਵਿੱਚ ਕੁਛ ਰਹਿ ਨਹੀਂ ਗਿਆ ਪਰ ਕੁਛ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਬੜੇ ਸਹੀ ਤਰੀਕੇ ਦੇ ਨਾਲ ਜਿਹੜਾ ਚਲਾਇਆ ਹੁੰਦਾ ਕੁਛ ਆਪਣੇ ਸ਼ੌਂਕ ਨੂੰ ਪੂਰਾ ਕਰਦੇ ਨੇ ਜਿਹੜੇ ਵੀ ਸ਼ੌਂਕ ਨੂੰ ਉਹ ਅਪਣਾਉਂਦੇ ਨੇ ਔਰ ਕੁਛ ਲੋਕੀ ਆਪਣੇ ਕੰਮ ਕਾਰ ਨੂੰ ਕਰਦੇ ਨੇ ਕਿ ਮੈਂ ਕੰਮ ਕਰਦੇ ਰਹਾਂ ਚਾਹੇ ਸੈਲਰੀ ਜਿਹੜੀ ਹੈ ਉਹ ਕਈ ਵਾਰੀ ਇੰਨੀ ਮਾਇਨੇ ਨਹੀਂ ਰੱਖਦੀ ਹੁੰਦੀ ਸਰੀਰ ਦੇ ਵਿੱਚ ਜਾਨ ਹੈ ਤਾਂ ਫਿਰ ਤੁਸੀਂ ਉਹ ਕੰਮ ਕਰਦੇ ਹੋ ਜੋ ਤੁਹਾਡੇ ਸ਼ੌਂਕ ਹੁੰਦੇ ਨੇ ਜੋ ਕੰਮ ਰਹਿ ਜਾਂਦੇ ਨੇ ਜਾਂ ਕਈ ਵਾਰੀ ਇੱਦਾਂ ਹੁੰਦਾ ਕਿ ਇਨਸਾਨ ਨੂੰ ਤਜਰਬਾ ਬੜਾ ਜ਼ਿਆਦਾ ਹੋ ਜਾਂਦਾ ਕਿ ਉਹਦਾ ਐਕਸਪੀਰੀਅੰਸ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਉਹ ਆਪਣੇ ਐਕਸਪੀਰੀਅੰਸ ਦੇ ਬਲਬੂਤੇ ਦੇ ਉੱਤੇ ਕੋਈ ਵੀ ਕੰਮ ਜਿਹੜਾ ਦੂਜਿਆਂ ਨੂੰ ਸਿਖਾ ਵੀ ਸਕਦਾ ਕਿ ਬਈ ਸਿੱਖਣ ਦਾ ਕੰਮ ਹਾਂਜੀ ਸੋ ਦੇਖਦੇ ਹਾਂ ਜੀ ਸਾਡੇ ਅਗਲੇ ਸਰੋਤੇ ਕੀ ਕਹਿੰਦੇ ਨੇ ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਸੰਦੀਪ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਆਪਣੇ ਬਾਰੇ ਜ਼ਰੂਰ ਦੱਸ ਦਿਓ
ਮੈਂ ਸਿਆਟਲ ਤੋਂ ਕਸ਼ਮੀਰ ਬੋਲਦੀ ਹਾਂ
ਜੀ ਤੇ
ਬਹੁਤ ਵਧੀਆ ਹਾਂਜੀ ਹਾਂਜੀ ਦੱਸੋ
ਕੀ ਕਹਿਣਾ ਚਾਹੋਗੇ ਕਿੰਨੀ ਉਮਰ ਹੋ ਗਈ ਹੈ ਕੀ ਲੱਗਦਾ ਕਰਨਾ ਚਾਹੀਦਾ ਕੰਮ ਕਾਰ ਨਹੀਂ ਕਰਨਾ ਚਾਹੀਦਾ
ਮੈਂ ਸੰਦੀਪ 57 ਦੀ ਬੋਰਨ ਆ ਮੈਂ 63 ਦਾ ਮੇਰਾ ਚੱਲਦਾ ਪਿਆ
ਓਕੇ 63 ਹੋ ਗਏ
ਤੇ ਮੈਂ ਹਾਂਜੀ ਤੇ ਮੈਂ ਨਾ ਇਹ ਸੋਚਦੀ ਆ ਕਿ ਕਹਿੰਦੇ ਆ ਨਾ ਜੀਵਨ ਚੱਲਣੇ ਕਾ ਨਾਮ ਚਲਤੇ ਰਹੋ ਸੁਬਹ ਸ਼ਾਮ ਜਦੋਂ ਅਸੀਂ ਚੱਲਣਾ ਹੀ ਬੰਦ ਕਰ ਲੈਂਦੇ ਆ ਖੜੇ ਖੜੇ ਤਾਂ ਕਹਿੰਦੇ ਪਾਣੀ ਵੀ ਬੁਸ ਜਾਂਦੇ ਆ ਹਨਾ
ਸਹੀ ਗੱਲ ਹੈ ਜੀ
ਤੇ ਸੰਦੀਪ ਆਪਾਂ ਮੈਂ ਤੇ ਤੇਰੇ ਅੰਕਲ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਵਿਚ ਸੀਗੇ ਤੇ ਬੱਚੇ ਜਿੱਦਾਂ ਸਾਡੇ ਤਿੰਨ ਗ੍ਰੈਂਡ ਸਨ ਤੇ ਅਸੀਂ 6-6 ਮਹੀਨੇ ਦੀ ਛੁੱਟੀ ਲੈ ਕੇ ਆਉਂਦੇ ਰਹੇ 11 ਸਾਲ
ਅੱਛਾ ਜੀ
ਇੱਕ ਨੇ ਚਲੇ ਜਾਣਾ ਦੂਜੇ ਨੇ ਆ ਜਾਣਾ ਇੱਕ ਨੇ ਚਲੇ ਜਾਣਾ ਦੂਜੇ ਨੇ ਆ ਜਾਣਾ
ਠੀਕ ਹੈ
ਸਕੂਲਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਹਨੇ ਟਾਈਮ ਦੇ ਵਿੱਚ ਆਪਣੇ ਸਿਲੇਬਸ ਖਤਮ ਕਰਨੇ ਸਾਰਾ ਕੁਛ ਕਰਨਾ ਹਨਾ ਕਿਉਂਕਿ ਰਿਜ਼ਲਟ ਵੀ ਦੇਣੇ ਹੁੰਦੇ ਸੀ
ਠੀਕ ਹੈ ਜੀ
ਤੇ ਪਰ ਉਦੋਂ ਬੱਚਿਆਂ ਨੂੰ ਲੋੜ ਸੀ ਪਰ ਮੈਨੂੰ 10 ਦੇ ਵਿੱਚ ਅੰਕਲ ਦੀ ਤਾਂ ਰਿਟਾਇਰਮੈਂਟ ਹੋ ਗਈ ਸੀਗੀ ਤੇ ਮੈਨੂੰ 10 ਦੇ ਵਿੱਚ ਪ੍ਰੀ ਮਚਿਓਰ ਲੈਣੀ ਪਈ ਕਿਉਂਕਿ ਮੇਰੀ ਉਹ 10-17 ਚ ਮੇਰੀ ਰਿਟਾਇਰਮੈਂਟ ਸੀਗੀ
ਓਕੇ ਠੀਕ ਹੈ ਜੀ
ਪਰ ਉਦੋਂ ਏਦਾਂ ਸੀਗਾ ਵੀ ਬੱਚਿਆਂ ਨੂੰ ਉਸ ਟਾਈਮ ਤੇ ਲੋੜ ਸੀ ਸਾਡੀ ਹਨਾ ਮੈਂ ਹੁਣ ਛੱਡ ਕੇ ਆਉਂਦੀ 17 ਤੋਂ ਬਾਅਦ ਨਾ ਤਾਂ ਬੱਚਿਆਂ ਦੀ ਅਟੈਚਮੈਂਟ ਸਾਡੇ ਨਾਲ ਹੋਣੀ ਸੀ ਤੇ ਨਾ ਹੀ ਬੱਚਿਆਂ ਲਈ ਵੀ ਕਿੰਨਾ ਔਖਾ ਸੀਗਾ ਜਦੋਂ
ਕੁਝ ਬੱਚੇ ਹੋਣ ਹਨਾ ਸੰਭਾਲਿਆ ਤੇ ਅੱਗੇ ਦਾ ਵੀ ਖਿਆਲ ਰੱਖਿਆ
ਹਾਂ ਮੈਂ ਜੋਬ
ਰਿਟਾਇਰਮੈਂਟ ਵੀ ਤੁਸੀਂ ਲੈ
ਮੈਂ ਆਪਣੀ ਜੋਬ
ਜੀ ਇਸ ਟਾਈਮ ਤੇ
ਮੈਂ ਆਪਣੀ ਜੋਬ ਛੱਡੀ ਆ
ਹਾਂਜੀ
ਮੈਂ ਆਪਣੀ ਜੋਬ ਛੱਡੀ ਆ ਤੇ ਫਿਰ ਮੇਰੀ ਨੂੰਹ ਰਾਣੀ ਨੇ ਉਹਨੇ 2-3 ਡਿਗਰੀਆਂ ਕੀਤੀਆਂ ਹੋਈਆਂ ਤੇ ਉਹਨੇ ਫਿਰ ਜੋਬ ਕੀਤੀ ਆ ਕਿਉਂਕਿ ਬੱਚਿਆਂ ਦੇ ਨਾਲ ਰਹਿਣਾ ਬਹੁਤ ਜ਼ਰੂਰੀ ਸੀਗਾ ਹਨਾ
ਠੀਕ ਗੱਲ ਹੈ
ਤੇ ਪਰ ਮੈਂ ਇਹ ਕਹੂੰਗੀ ਰਿਟਾਇਰਮੈਂਟ ਤੋਂ ਬਾਅਦ ਮੈਨੂੰ ਵੀ ਥੋੜਾ ਜਿਹਾ ਲੱਗਾ ਜਦੋਂ ਮੈਂ ਪ੍ਰੀ ਮਚਿਓਰ ਟੈਸਟ ਲਈ ਆ ਤੁਸੀਂ 11-1200 ਸਕੂਲ ਦਾ ਬੱਚਾ ਹੁੰਦਾ ਆ, 50-60 ਸਟਾਫ ਮੈਂਬਰ ਹੁੰਦੇ ਆ, ਇਕਦਮ ਤੁਸੀਂ ਇਕੱਲੇ ਹੋ ਕੇ ਬਹਿ ਜਾਂਦੇ
ਸਹੀ।
ਪਰ ਉੱਥੇ ਮੈਨੂੰ ਥੋੜਾ ਚਿਰ ਔਖਾ, ਇੱਕ ਮੈਨੂੰ ਔਖਾ ਨਹੀਂ ਸੀ ਲੱਗਦਾ ਕਿਉਂਕਿ ਮੈਂ ਬੱਚਿਆਂ ਨਾਲ ਬਿਜ਼ੀ ਰਹਿੰਦੀ ਸੀ। ਜਦੋਂ ਮੈਂ ਇੰਡੀਆ ਜਾਂਦੀ ਸੀਗੀ, ਹੁਣ ਵੀ ਅਸੀਂ 6 ਮਹੀਨੇ ਇੰਡੀਆ ਰਹਿੰਦੇ, 6 ਮਹੀਨੇ ਇੱਥੇ ਰਹਿੰਦੇ ਹਾਂ। ਪਰ ਜਦੋਂ ਮੈਂ ਇੰਡੀਆ ਜਾਂਦੀ ਸੀ ਤਾਂ ਸਾਰੇ ਮੇਰੇ ਨਾਲ ਦੇ ਟੀਚਰ ਹਾਏ ਕਿਉਂ ਛੱਡ ਦਿੱਤੀ, ਕਿਉਂ ਛੱਡ ਦਿੱਤੀ, ਤੁਸੀਂ ਜੋਬ ਨਹੀਂ ਸੀ ਛੱਡਣੀ। ਪਰ ਦੇਖੋ ਇੱਕ ਦਿਨ ਰਿਟਾਇਰ ਤਾਂ ਹੋਣਾ ਸੀ, ਪਰ ਉਦੋਂ ਮੇਰੇ ਬੱਚਿਆਂ ਨੂੰ ਲੋੜ ਸੀਗੀ, ਹਨਾ। ਪਰ ਹੁਣ ਮੈਨੂੰ ਬਹੁਤ ਚੰਗਾ ਲੱਗਦਾ, ਸਾਡੇ ਨਾਲ ਬੜਾ ਪਿਆਰ ਕਰਦੇ ਆ, ਆਪਣੇ ਆਪ ਨੂੰ ਬਿਜ਼ੀ ਰੱਖਣ ਲਈ ਜਿੱਦਾਂ ਤੁਹਾਡਾ ਰੇਡੀਓ ਆ ਬਹੁਤ ਵਧੀਆ ਆ, ਲਾਈਵ ਸ਼ੋਅ ਚੱਲਦੇ ਆ, ਫਿਰ ਉਹਨਾਂ ਦੇ ਵਿੱਚ ਜਿੱਦਾਂ ਸਵੇਰੇ ਤੁਸੀਂ ਆਪਣਾ ਨਿਤਨੇਮ ਕਰ ਲੈਂਦੇ ਆ, ਐਕਸਰਸਾਈਜ਼ ਕਰ ਲੈਂਦੇ ਆ, ਯੋਗਾ ਵਗੈਰਾ, ਅਖਬਾਰਾਂ ਸਾਰੀਆਂ ਪੜ ਲੈਂਦੇ, ਫਿਰ ਵੀ ਤੁਹਾਡੇ ਕੋਲ ਅਸੀਂ ਇੰਨੀ ਬਿਜ਼ੀ ਲਾਈਫ ਚ ਆਉਂਦੇ ਆ, ਬੜਾ ਟਾਈਮ ਹੁੰਦਾ ਨਾ, ਪਰ ਇਹਨੂੰ ਬਿਜ਼ੀ ਕਰਨ ਦੇ ਲਈ ਅਸੀਂ ਬਹੁਤ ਕੁਛ ਕਰਦੇ ਆ। ਤੇ ਲਾਈਵ ਸ਼ੋਅ ਸਾਰੇ ਜੁਆਇਨ ਕਰ ਲਏ, ਤੁਹਾਡਾ ਰੇਡੀਓ ਬਹੁਤ ਵਧੀਆ ਰਿਹਾ, ਤੇ ਅਸੀਂ ਇੱਥੇ ਨਾ ਸਿਆਟਲ ਦੇ ਵਿੱਚ 20 ਲੇਡੀਜ਼ ਏਦਾਂ ਦੀਆਂ ਹੈਗੀਆਂ ਮੇਰੇ ਵਰਗੀਆਂ, ਅਸੀਂ ਸੁਖਮੀ ਸਾਹਿਬ ਸੋਸਾਇਟੀ ਬਣਾਈ ਹੋਈ ਆ ਆਪਣੀ ਇੱਕ।
ਜੀ 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 ਓਕੇ।
ਤੇ ਗੱਲ ਇਹ ਆ ਕਿ ਆਪਣੀ ਲਾਈਫ ਨੂੰ ਬਿਜ਼ੀ ਕਰਨ ਲਈ ਚੰਗੀਆਂ ਕਿਤਾਬਾਂ ਮੈਂ ਬਹੁਤ ਨਾਲ ਲੈ ਕੇ ਆਉਂਦੀ ਹਾਂ, ਕਿਤਾਬਾਂ ਪੜ੍ਹੋ, ਕਦੀ ਕਦੀ ਹਾਸੇ ਵਾਲੇ ਪ੍ਰੋਗਰਾਮ ਦੇਖੋ, ਕੋਈ ਫਨੀ ਮੂਵੀ ਆ ਉਹ ਦੇਖੋ ਬੱਚਿਆਂ ਦੇ ਨਾਲ, ਰੋ ਬੱਚਿਆਂ ਦੇ ਨਾਲ ਪਲੇ ਕਰੋ, ਆਪ ਵੀ ਤੁਸੀਂ ਖੇਡੋ ਹਨਾ, ਉਹਨਾਂ ਨੂੰ ਛੋਟੀਆਂ ਗੇਮਸ, ਜਿੱਦਾਂ ਤੇਰੇ ਅੰਕਲ ਤਾਂ ਉਹਨਾਂ ਨੂੰ ਇਹ ਮੈਥ ਦੇ ਸੀਗੇ, ਉਹਨਾਂ ਨੂੰ 2-2.5 ਘੰਟੇ ਨੀ ਮੈਥ ਪੜ੍ਹਾਉਣਾ ਹੀ ਹੁੰਦਾ ਦਿਨ ਦੇ ਵਿੱਚ, ਹਨਾ। ਤੇ ਮੈਂ ਪੰਜਾਬੀ ਪੜ੍ਹਾਉਣੀ ਹੁੰਦੀ ਉਹਨਾਂ ਲਈ, 1 ਘੰਟਾ ਲਾਉਣਾ ਹੁੰਦਾ, ਉਹ ਤਾਂ ਵੱਡੇ ਹੋ ਗਏ। ਪਰ ਵਧੀਆ ਲੱਗਦਾ ਸੰਦੀਪ, ਬਿਜ਼ੀ ਲਾਈਫ ਜਿਹੜੀ ਉਹ ਵਧੀਆ, ਤੇ ਵਿਹਲੇ ਰਹਿਣਾ ਤੁਹਾਨੂੰ ਬਹੁਤ ਕਰਦਾ ਆ
ਜੀ। ਬਹੁਤ ਵਧੀਆ, ਸੋ ਬੜੀ ਸੋਹਣੇ ਵਿਚਾਰ ਤੁਸੀਂ ਸਾਂਝੇ ਕੀਤੇ, ਔਰ ਆਪਣੀ ਜ਼ਿੰਦਗੀ ਦੀ ਜਿਹੜੀ ਕਹਾਣੀ ਹੈ ਤੁਸੀਂ ਬਿਆਨ ਕਰ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਰਿਟਾਇਰਮੈਂਟ, ਪ੍ਰੀ ਮੈਚਿਓਰ ਰਿਟਾਇਰਮੈਂਟ ਲੈ ਕੇ ਤੁਸੀਂ ਪਹੁੰਚੇ ਆਪਣੇ ਬੱਚਿਆਂ ਦੇ ਖਿਆਲ ਲਈ, ਤੇ ਹੁਣ ਆਪਣੀ ਜਿਹੜੀ ਜ਼ਿੰਦਗੀ ਆ ਉਹਨੂੰ ਵੀ ਵਧੀਆ ਬਣਾਉਣ ਲਈ ਆਪਣੇ ਆਪ ਨੂੰ ਬਿਜ਼ੀ ਰੱਖਿਆ ਹੋਇਆ, ਚਾਹੇ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਕੰਮ ਜਿਹੜਾ ਆਪਣੇ ਪਸੰਦ ਦਾ
ਕਰੋ। ਇੰਡੀਆ ਇਹ ਹੋਰ ਸੰਦੀਪ, ਅਸੀਂ ਇੰਡੀਆ ਆਪਣੀ ਖੇਤੀ ਵੀ ਸਾਰੀ ਰੱਖੀ ਹੋਈ ਆ, ਬਾਗ ਵਗੈਰਾ ਲੱਗੇ ਹੋਏ ਆ, ਉੱਥੇ ਮੇਰੇ ਦੋ ਪਾਣੀ ਆ, ਅਸੀਂ ਚਲੇ ਜਾਣਾ, ਫਿਰ ਉਹਨਾਂ ਨੇ ਆ ਜਾਣਾ, ਅਸੀਂ ਉੱਥੇ ਜਾ ਕੇ ਵੀ ਆਪਣੇ ਆਪ ਨੂੰ ਬਹੁਤ ਬਿਜ਼ੀ ਰੱਖਿਆ।
ਚਲੋ ਬਹੁਤ ਵਧੀਆ ਜੀ,
ਥੈਂਕ ਯੂ,
ਜ਼ਿੰਦਗੀ ਨੂੰ ਇੰਜੋਏ ਕਰਦੇ ਰਹੋ, ਤੇ ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਿਆ ਤੁਸੀਂ ਗੱਲਾਂ ਸਾਂਝੀਆਂ ਕੀਤੀਆਂ। ਸੋ ਦੇਖੋ ਜੀ, ਮਤਲਬ ਮੈਨੂੰ ਤਾਂ ਨਾ ਗੱਲਾਂ ਸੁਣ ਸੁਣ ਕੇ ਲੱਗ ਰਿਹਾ ਕਿ ਸਾਡੇ ਜਿਹੜੇ ਬਜ਼ੁਰਗ ਨੇ ਉਹ ਆਪਣੇ ਆਪ ਨੂੰ, ਜਦੋਂ ਅਸੀਂ ਬਜ਼ੁਰਗ ਨਾ ਮੰਨ ਲੈਂਦੇ ਆ, ਮੰਨ ਕੇ ਬਹਿ ਜਾਂਦੇ ਵੀ ਮੈਂ ਤੇ ਜੀ ਹੁਣ ਬੁੱਢਾ ਹੋ ਗਿਆ, ਫਿਰ ਅਸਲ ਚ ਇਨਸਾਨ ਬਜ਼ੁਰਗ ਹੁੰਦਾ। ਤੇ ਅਸਲ ਦੇ ਵਿੱਚ ਜਦੋਂ ਤੱਕ ਇਨਸਾਨ ਨੂੰ ਲੱਗਦਾ ਕਿ ਮੇਰੇ ਚ ਹਿੰਮਤ ਹੈ, ਮੇਰੇ ਚ ਦਮ ਹੈ, ਮੈਂ ਕੰਮ ਵੀ ਕਰ ਸਕਦਾ, ਮੈਂ ਆਪਣੇ ਹਰ ਸ਼ੌਕ ਨੂੰ ਪੂਰਾ ਕਰ ਸਕਦਾ, ਉਹ ਪੋਜ਼ਿਟਿਵਿਟੀ ਬਰਕਰਾਰ ਰੱਖਦੇ ਆ, ਤੇ ਫਿਰ ਉਹ ਇਨਸਾਨ ਕਿਸੇ ਵੀ ਉਮਰ ਦੇ ਵਿੱਚ ਕੋਈ ਵੀ ਕੰਮ ਜਿਹੜਾ ਕੀਤਾ ਜਾ ਸਕਦਾ। ਸੋ ਤੁਸੀਂ ਕੀ ਸੋਚਦੇ ਹੋ, ਵਿਚਾਰਦੇ ਹੋ, ਰਿਟਾਇਰਮੈਂਟ ਤੋਂ ਬਾਅਦ ਕੰਮ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ, ਬੱਚਿਆਂ ਤੇ ਬੋਝ ਬਣ ਜਾਣਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ, ਕੀ ਖਿਆਲ ਹੈ ਜੀ? ਬਹੁਤ ਸਮਾਂ ਸਾਡੇ ਕੋਲ, ਸ਼ੇਅਰ ਕਰ ਸਕਦੇ ਹੋ ਆਪਣੇ ਵਿਚਾਰ।
ਸ਼ਮੀਰ ਦੀਆਂ ਮਿਰਦੇ ਦੇ ਜੰਡ ਕਰੀਰ ਦੀਆਂ ਜਾਖੀ ਵੇਖਣ ਸ਼ਮੀਰ ਦੀਆਂ ਰਾਂਝੇ ਤੇ ਪੈ ਗਈ ਭੀੜ ਦੀਆਂ ਜਾ ਕਿਸੇ ਚੂਚਕ ਜੱਟ ਉਮੀਦ ਦੀਆਂ ਇੱਕ ਤਾਰੇ ਵਾਲਿਆ ਬਾਬਾ ਉਹ ਤੂੰ ਕਸਣਾ ਜਾ ਹੀਰ ਦੀਆਂ ਇੱਕ ਤਾਰੇ ਵਾਲਿਆ ਬਾਬਾ ਉਹ ਤੂੰ ਕਸਣਾ ਇੱਕ ਤਾਰੇ ਵਾਲਿਆ ਬਾਬਾ ਤੂੰ ਕਸਣਾ ਜਾ ਹੀਰ ਦੀਆਂ।
ਤੁਹਾਡੀ ਆਵਾਜ਼ ਰੇਡੀਓ ਚੈਨ ਪਰ ਦੇਸੀ ਰੰਗਲੀ ਬੋਲ ਸ਼ੋ ਕਾਲ ਕਰ ਸਕਦੇ ਹੋ 9463733309 ਇੰਡੀਆ ਦਾ ਸਟੂਡੀਓ ਨੰਬਰ ਹੈ ਸਾਡੇ ਬਹੁਤ ਸਾਰੇ ਸਰੋਤੇ ਇਸ ਵਕਤ ਮੈਸੇਜ ਦੇ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ ਐਮ ਕੇ ਚਮਟ ਜੀ ਸਾਡੇ ਨਾਲ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਤੁਹਾਨੂੰ ਔਰ ਰਿਸ਼ਪਾਲ ਜੀ ਸਾਡੇ ਨਾਲ ਲੰਡਨ ਤੋਂ ਇਸ ਵਕਤ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ ਲੰਡਨ ਦੀਆਂ ਹਵਾਵਾਂ ਕਿਆ ਬਾਤ ਹੈ ਸੋ ਹਮੇਸ਼ਾ ਦੀ ਤਰ੍ਹਾਂ ਬਹੁਤ ਖੂਬਸੂਰਤ ਪੇਸ਼ਕਾਰੀ ਤੇ ਇੱਕ ਗੀਤ ਦੀ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਬਿਲਕੁਲ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਚ ਚਲਦੇ ਚਲਦੇ ਪਲੇ ਕਰੀਏ ਬਹੁਤ ਸ਼ੁਕਰੀਆ ਗੁਰਨਾਮ ਸਿੰਘ ਜੀ ਕੁਵੈਤ ਵਾਲੇ ਵੀ ਆ ਗਏ ਨੇ ਸਤਿ ਸ੍ਰੀ ਅਕਾਲ ਜੀ ਅੱਜ ਦਾ ਵਿਸ਼ਾ ਕਹਿੰਦੇ ਬਹੁਤ ਵਧੀਆ ਹੈ ਮੇਰਾ ਤਾਂ ਵਿਚਾਰ ਇਹ ਹੋਇਆ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਕੰਮ ਕਰਦੇ ਰਹਿਣਾ ਚਾਹੀਦਾ ਤਾਂ ਕਿ ਸਾਡਾ ਸਰੀਰ ਤੰਦਰੁਸਤ ਰਹੇ ਤੇ ਤੁਹਾਡੀ ਜੋ ਜਮਾ ਪੂੰਜੀ ਹੈ ਨਾ ਉਹਨੂੰ ਵੀ ਸੰਭਾਲ ਕੇ ਰੱਖਣਾ ਚਾਹੀਦਾ ਗੁਰਨਾਮ ਜੀ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਅਗਲੇ ਸਰੋਤੇ ਵੀ ਸਾਡੇ ਨਾਲ ਨੇ ਆਓ ਉਹਨਾਂ ਦੀ ਵੀ ਗੱਲ ਸੁਣੀਏ ਹਾਂਜੀ ਸਵਾਗਤ ਜੀ
ਹਾਂਜੀ ਸਤਿ ਸ੍ਰੀ ਅਕਾਲ ਸੰਦੀਪ ਜੀ ਤੇ ਸਾਰੇ ਰੇਡੀਓ ਲਿਸਨਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਦਿਆਲ ਸਿੰਘ ਬੋਲਦਾ ਜੀ ਬੋਸਟਨ ਤੋਂ ਪਹਿਲਾਂ ਤਾਂ ਮੈਂ ਸਾਰੇ ਸਰੋਤਿਆਂ ਨੂੰ ਜੀ ਇੱਕ ਬੇਨਤੀ ਕਰਨੀ ਚਾਹੂੰਗਾ ਜੀ ਸਾਰਿਆਂ ਨੂੰ ਇੱਕ ਰਿਕੁਐਸਟ ਹੈ ਮੇਰੀ ਕਿ ਤੁਸੀਂ ਜਿਹੜੇ ਆਪਣੇ ਚੰਨ ਪਰਦੇਸੀ ਰੇਡੀਓ ਦੇ ਜੋ ਕਨਵੀਨੀਅਰ ਜਿਹੜੇ ਇਹਨਾਂ ਦੀ ਮੈਨੇਜਮੈਂਟ ਹੈਗੀ ਆ ਸਰਬਨ ਟਵਾਣਾ ਜੀ ਤੇ ਆਪਣੇ ਦਰਸ਼ਨ ਭਾਜੀ ਉਹਨਾਂ ਨੂੰ ਸਾਰੇ ਤੁਸੀਂ ਆਪਣੇ ਤੌਰ ਤੇ ਜ਼ਰੂਰ ਟੈਕਸਟ ਕਰੋ ਮੈਸੇਜ ਕਰੋ ਕਿ ਸੰਦੀਪ ਦੇ ਸ਼ੋਅ ਦਾ ਟਾਈਮ ਵਧਾਇਆ ਜਾਵੇ ਇਹ ਸਾਡੇ ਹੱਥ ਵਸੀ ਆ ਸਾਰੇ ਜਣੇ ਕਾਲ ਕਰਾਂਗੇ ਸਾਰੇ ਜਣੇ ਕਹਾਂਗੇ ਤੇ ਇਹ ਕਿਉਂਕਿ ਸੰਦੀਪ ਦਾ ਸ਼ੋਅ ਜਿਹੜਾ ਆ ਇਹਦੇ ਵਿੱਚ ਇੰਨਾ ਬਿਜ਼ੀ ਹੋ ਜਾਂਦਾ ਕਿ ਟੈਲੀਫੋਨ ਕਰਨ ਨੂੰ ਵੀ ਲਾਈਨ ਲੱਗ ਜਾਂਦੀ ਆ ਤੇ ਪੂਰੀ ਗੱਲ ਵੀ ਨਹੀਂ ਹੁੰਦੀ ਤੇ ਸਾਰੇ ਲਿਸਨਰ ਨੂੰ ਮੇਰੀ ਬੇਨਤੀ ਆ ਕਿ ਉਹ ਟੈਲੀਫੋਨ ਉਹਨਾਂ ਦਾ ਹਮੇਸ਼ਾ ਹੀ ਇਸ ਰੇਡੀਓ ਤੇ ਉਹਨਾਂ ਦਾ ਨੰਬਰ ਆਉਂਦਾ ਰਹਿੰਦਾ ਆ ਤੇ ਆਪਣਾ ਮੈਸੇਜ ਜ਼ਰੂਰ ਉਹਨਾਂ ਨੂੰ ਲਿਖੋ ਜੀ ਹਾਂਜੀ ਸੰਦੀਪ ਜੀ ਤੇ ਅੱਜ ਦੇ ਟੌਪਿਕ
ਬਹੁਤ ਸ਼ੁਕਰੀਆ ਪਹਿਲਾਂ ਤਾਂ ਬਹੁਤ ਸ਼ੁਕਰੀਆ ਕਿ ਤੁਸੀਂ ਚਾਹੁੰਦੇ ਹੋ ਕਿ ਇਹ ਪ੍ਰੋਗਰਾਮ ਜਿਹੜਾ ਹੈ ਵੱਧ ਸਮੇਂ ਦਾ ਹੋਵੇ ਔਰ ਬਿਲਕੁਲ ਮੇਰੀ ਵੀ ਖੁਦ ਦੀ ਵੀ ਇਹੀ ਇੱਛਾ ਹੈ ਕਿ ਕਿਤੇ ਨਾ ਕਿਤੇ ਸਮਾਂ ਜਿਹੜਾ ਹੋਰ ਵੱਧ ਮਿਲ ਸਕੇ ਸਰੋਤਿਆਂ ਦੇ ਰੂਬਰੂ ਹੋਣ ਦਾ ਔਰ ਗੱਲਾਂ ਬਿਲਕੁਲ ਜਾਣ ਸਕੀਏ ਕਈ ਵਾਰੀ ਸਮਾਂ ਥੋੜਾ ਰਹਿ ਜਾਂਦਾ ਹੈ ਪਰ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਚਾਹੁੰਦੇ ਹੋ
ਮੇਰੇ ਇਕੱਲੇ ਦੀ ਸਾਰੇ ਲਿਸਨਰ ਚਾਹੁੰਦੇ ਆ ਜੀ ਮੇਰੇ ਹਿਸਾਬ ਨਾਲ ਸਾਰੇ ਚਾਹੁੰਦੇ ਆ ਲੇਕਿਨ ਸ਼ੁਰੂਆਤ ਮੈਂ ਕਰਦਾ ਉਹਦੀ ਮੇਰੇ ਹਿਸਾਬ ਨਾਲ ਆਪਣੇ ਲੈਵਲ ਤੇ ਸਾਰੇ ਜਿਹੜੇ ਕਰਨ ਥੋੜੀ ਥੋੜੀ ਤਾਂ
ਥੈਂਕ ਯੂ ਜਿੱਦਾਂ ਸਾਡੀ ਮੈਨੇਜਮੈਂਟ ਚਾਹੇਗੀ ਜੀ ਬਿਲਕੁਲ ਉਸੇ ਤਰੀਕੇ ਦੇ ਨਾਲ ਇਹ ਸਭ ਕੁਝ ਚੱਲੇਗਾ ਤੇ ਬਾਕੀ ਇਹ ਵੀ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਉਹ ਜ਼ਰੂਰ ਧਿਆਨ ਦੇ ਵਿੱਚ ਰੱਖੀਆਂ ਜਾਣਗੀਆਂ ਸੋ ਸਾਡੇ ਸਰੋਤੇ ਸਾਡੇ ਰੱਬ ਵਰਗੇ ਸਰੋਤੇ ਹੁੰਦੇ ਨੇ ਸੋ ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਤੇ ਜੀ
ਹਾਂਜੀ ਮੈਨੇਜਮੈਂਟ ਨੇ ਜੋ ਕਰਨਾ ਕਰਨਾ ਲੇਕਿਨ ਸਾਨੂੰ ਆਪਣਾ ਪਾਰਟ ਪਲੇ ਕਰਨਾ ਚਾਹੀਦਾ ਜੀ ਹਾਂਜੀ ਜੋ ਅੱਜ ਦਾ ਟੌਪਿਕ ਵਧੀਆ ਚੱਲ ਰਿਹਾ ਤੁਹਾਡਾ ਮੇਰਾ ਵੀ ਇਹੀ ਮੰਨਣਾ ਮੈਂ ਦੋ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰੂੰਗਾ ਉਹ ਤੋਂ ਆਪੇ ਤੁਹਾਨੂੰ ਪਤਾ ਲੱਗ ਜੂ ਕੀ ਆ ਸਾਡੇ ਮੇਰੇ ਨਾਲ ਇੱਕ ਬੰਦਾ ਕੰਮ ਕਰਦਾ ਸੀਗਾ ਆਪਣੇ ਪੰਜਾਬੀ ਬੰਦਾ ਸੀ ਮੇਰੇ ਤੋਂ ਥੋੜੇ ਜ਼ਿਆਦਾ ਏਜ ਦਾ ਸੀਗਾ ਉਹ ਰਿਟਾਇਰ ਹੋ ਗਿਆ ਤੇ ਉਹ ਘਰੇ ਬਹਿ ਗਿਆ ਤੇ ਉਹ ਇੱਕ ਵਾਰੀ ਫਿਰ ਘਰ ਬੈਠਾ ਬੈਠਾ ਥੋੜਾ ਬਿਮਾਰ ਹੋ ਗਿਆ ਇੱਕ ਵਾਰੀ ਮੈਂ ਉਹਨੂੰ ਕਾਲ ਕੀਤੀ ਮੈਂ ਕਿਹਾ ਮੈਂ ਨਾਂ ਨੀ ਲਊਂਗਾ ਮੈਂ ਕਿਹਾ ਅੱਜ ਕੱਲ੍ਹ ਕੀ ਹੋਇਆ ਕਹਿੰਦਾ ਉਹਨੇ ਕਿਹਾ ਠੀਕ ਹੈ ਕਹਿੰਦਾ ਨਾਥਿੰਗ ਜਸਟ ਵੇਟਿੰਗ ਫੋਰ ਮਾਈ ਡੈਥ ਉਹ ਮੈਨੂੰ ਆਪਣੇ ਮਾਂ ਨੂੰ ਮਰਾ ਮੈਂ ਹਾਂਜੀ ਉਹ ਫਿਰ ਮੈਨੂੰ ਮੈਂ ਬੜਾ ਮੈਂ ਕਿਹਾ ਜੀ ਤੁਸੀਂ ਇੱਦਾਂ ਗੱਲ ਕਹਿੰਦੇ ਆ ਕਹਿੰਦਾ ਤੂੰ ਜਦ ਕੰਮ ਛੱਡੂਗਾ ਤੈਨੂੰ ਪਤਾ ਲੱਗੂਗਾ ਵੀ ਮੈਂ ਕਹਿੰਦਾ ਹੁਣ ਮੈਂ ਹੋਰ ਕਹਿੰਦਾ ਵੀ ਮੈਂ ਕਰੀਏ ਕਰਾਂ ਤਾਂ ਕੀ ਕਰਾਂ ਘਰ ਬੈਠ ਬੈਠ ਕੇ ਕਹਿੰਦਾ ਮੈਂ ਬਸ ਇਹੀ ਆ ਕਹਿੰਦਾ ਵੇਟਿੰਗ ਫੋਰ ਮਾਈ ਡੈਥ ਉਹ ਚੰਗੇ ਇਹ ਘਰ ਦੇ ਵਿੱਚ ਯਾਦ ਵਾਜੀ ਬੰਦ ਹੋ ਕੇ ਇਹ ਫੀਲਿੰਗ ਆਉਣ ਲੱਗ ਪੈਂਦੀ ਹੈ ਤੇ ਜੀ ਸੋਰੀ ਤੇ ਬਾਕੀ ਜਿਹੜਾ ਇੱਕ ਹੋਰ ਕਹਾਵਤ ਹੈਗੀ ਕਹਿੰਦੇ ਜੀ ਬਹਿ ਗਿਆ ਸੋ ਰਹਿ ਗਿਆ ਪੈ ਗਿਆ ਸੋ ਢਹਿ ਗਿਆ ਜਿਹੜਾ ਬਹਿ ਗਿਆ ਉਹ ਹਾਂਜੀ ਬਹਿ ਗਿਆ ਤੋਂ ਰਹਿ ਗਿਆ ਜੋ ਪੈ ਗਿਆ ਤੋਂ ਟਹਿ ਗਿਆ ਹਾਂਜੀ ਇਸ ਕਰਕੇ ਬੈਠਣਾ ਨੀ ਜੀ ਚੱਲਣਾ ਨੀ ਚਾਹੀਦਾ ਹਾਂ ਬੈਠਣਾ ਨੀ ਚਾਹੀਦਾ ਬਿਲਕੁਲ ਨਹੀਂ ਕੁਛ ਨਾ ਕੁਛ ਕਰਦੇ ਰਹੋ ਉਨਾ ਹੀ ਹੁੰਦਾ ਜੇ ਤੁਸੀਂ ਕਰਦੇ ਨੀ ਤਾਂ ਫਿਰ ਹੁੰਦਾ ਨੀ ਮੇਰੀ ਵੀ ਉਮਰ 63 ਦੀ ਜਿੱਦਾਂ ਉਹਨਾਂ ਨੇ ਦੱਸਿਆ ਜੀ ਮੈਂ ਵੀ 57 ਦਾ ਬੋਰਨ ਆ ਕੰਮ ਬੜਾ ਕੀਤਾ ਪਹਿਲਾਂ ਕੋਈ ਬੜੇ ਜ਼ਿਮੀਦਾਰ ਪਰਿਵਾਰ ਵਿੱਚੋਂ ਜਦੋਂ 9ਵੀਂ 10ਵੀਂ ਪੜ੍ਹਦੇ ਜਦ ਹਾਲ ਬਾਲ ਲੱਗਦਾ ਉਹ ਤੋਂ ਬਾਅਦ ਇੱਥੇ ਆ ਕੇ ਬੜਾ ਕੰਮ ਕੀਤਾ ਹਾਲਾਂਕਿ ਹਜੇ ਵੀ ਮੈਂ ਇਸ ਹਿਸਾਬ ਨਾਲ ਰੱਖਿਆ ਕਿ
ਹਰਦਿਆਲ ਜੀ ਬਹੁਤ ਸਾਰੇ ਲੋਕ ਨੇ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਕੰਮ ਕਰਦੇ ਰਹੇ ਹੋ ਏਦਾਂ ਤੁਹਾਡੇ ਵਾਂਗ ਬਹੁਤ ਸਾਰੇ ਲੋਕ ਨੇ ਆਪਣੀ ਸਾਰੀ ਉਮਰ ਬੜੀ ਰੱਜ ਕੇ ਮਿਹਨਤ ਕਰਦੇ ਨੇ ਪੂਰਾ ਵਾਹ ਲਾ ਦਿੰਦੇ ਨੇ ਆਪਣੇ ਸਰੀਰ ਤੋਂ ਕੰਮ ਲੈਂਦੇ ਨੇ ਪੂਰਾ ਤੇ ਫਿਰ ਇੱਕ ਟਾਈਮ ਆਉਂਦਾ ਫਿਰ ਕਹਿੰਦੇ ਨੇ ਕਿ ਬਸ ਹੁਣ ਬਹੁਤ ਹੋ ਗਿਆ ਹੁਣ ਨੀ ਆਉਣਾ ਕੰਮ ਤੇ ਹੁਣ ਅਸੀਂ ਬਹਿ ਜੀਏ ਬਸ ਆਰਾਮ ਦੀ ਜ਼ਿੰਦਗੀ ਜੀਏ ਏਦਾਂ ਵੀ ਹੁੰਦਾ
ਆਰਾਮ ਬੈਠਣ ਦੇ ਵਿੱਚ ਨੀ ਹੈਗਾ ਮੇਰੇ ਹਿਸਾਬ ਨਾਲ ਸੰਦੀਪ ਜੀ ਬੈਠਣ ਦੇ ਨਾਲ ਆਰਾਮ ਜਿਹੜੀ ਉਹ ਫਨ ਨੀ ਹੈਗਾ ਕੰਮ ਕਰਦੇ ਜਿਆਦਾ ਫਨ ਹੁੰਦਾ ਮੇਰੇ ਹਿਸਾਬ ਨਾਲ ਮੈਂ ਤਾਂ ਇਹਦਾ ਹਾਂ ਨਹੀਂ ਆਪਣੀ ਜ਼ਿੰਦਗੀ ਇੱਕ ਲਾਈਵਲ ਇੱਕ ਹੁੰਦਾ ਤੁਹਾਡੀ ਰਿਕੁਆਇਰਮੈਂਟ ਹੁੰਦੀ ਕਿ ਤੁਸੀਂ ਕੰਮ ਕਰਨਾ ਕਹਿੰਦਾ ਤੁਹਾਡੇ ਬਿੱਲਾਂ ਨੇ ਬੜੇ ਚ ਛੋਟੇ ਆ ਪੜਨਾ ਤੁਹਾਨੂੰ ਕੰਮ ਕਰਨਾ ਪੈਣਾ ਤੁਸੀਂ ਉਤੋਂ ਉਹਨੂੰ ਹਟ ਨਹੀਂ ਜਾਣਾ ਇੱਕ ਹੁੰਦਾ ਮੈਂ ਇੰਗਲਿਸ਼ ਚ ਕਹਾਂਗਾ ਇੱਕ ਹੁੰਦਾ ਮੈਂਡਾਟੋਰੀ ਕਿ ਮਸਟ ਹੋਈ ਆ ਹੈਵ ਟੂ ਕੰਮ ਕਰਨਾ ਇੱਕ ਹੁੰਦਾ ਵਾਲੰਟਰੀ ਕਿ ਮੇਰੀ ਮਰਜ਼ੀ ਨਾਲ ਮੈਂ ਆਪਣੀ ਮਰਜ਼ੀ ਨਾਲ ਕਰਨਾ ਕਰਨ ਵਾ ਕਲਵਾ ਨਹੀਂ ਤਾਂ ਨਾ ਸੀ ਉਹ ਤੁਹਾਡੇ ਤੋਂ ਕੋਈ ਪ੍ਰੈਸ਼ਰ ਕੋਈ ਨਹੀਂ ਹੈਗਾ ਤੇ ਓਹਦੇ ਵਿਚ ਇਹ ਆ ਕਿ ਤੁਸੀਂ ਹਾਂ ਓਹਦੇ ਨਾਲ ਤੁਸੀਂ ਕੰਮ ਓਨਾ ਕਰੋ ਸਿਰਫ ਹੁਣ ਮੈਂ ਜੋ ਹੁਣ ਕੰਮ ਕਰਦਾ ਮੈਂ ਆਪਣੇ ਪੈਸਿਆਂ ਦੀ ਹੱਥ ਨੀ ਕਰਦਾ ਮੈਂ ਸਿਰਫ ਆਪਣਿਆਂ ਨੂੰ ਬਿਜ਼ੀ ਰੱਖਣ ਲਈ ਆਪਣਾ ਜਿਹੜੀ ਮੇਰੀ ਸਕਿੱਲ ਆ ਓਹਨੂੰ ਮੈਂ ਲਾਈਵ ਰੱਖਣ ਵਾਸਤੇ ਉਹ ਕਰਦਾ
ਹੈ
ਜੀ ਤੇ ਮੈਂ ਇੱਥੇ ਇੱਕ ਆਹ ਇੱਥੇ ਸਾਡੇ ਅਮਰੀਕਾ ਕੰਟਰੀ ਹੈ ਇੱਥੇ ਤੁਹਾਨੂੰ ਕੋਈ ਵੀ ਰਿਟਾਇਰ ਨੀ ਕਰਦਾ ਇੱਥੇ ਕੋਈ ਏਜ ਨੀ ਹੈਗੀ ਕਿ ਤੁਹਾਨੂੰ ਉਹ ਲੇਟ ਆਫ ਕਰ ਦੇਣਗੇ ਜਾਓ ਆਪਣੇ ਘਰ ਨੂੰ ਤੁਹਾਡੀ ਏਜ ਪੂਰੀ ਹੋਗੀ ਤੁਸੀਂ ਆਪਣੀ ਮਰਜ਼ੀ ਨਾਲ ਕੰਮ ਛੱਡ ਸਕਦੇ ਹਾਂ ਫਿਰ ਵੀ ਤੁਸੀਂ ਰਿਟਾਇਰਮੈਂਟ ਜਿਹੜੀ ਗੌਰਮੈਂਟ ਤੋਂ ਬੈਨੀਫਿਟ ਲੈਣੇ ਉਹ ਲੈ ਕੇ ਵੀ ਇਹ ਨੀ ਕਹਿੰਦੇ ਤੁਸੀਂ ਨਾ ਕੰਮ ਕਰੋ ਤੁਸੀਂ ਫਿਰ ਦੁਬਾਰਾ ਉਸ ਕੰਮ ਕਰ ਸਕਦੇ ਹੋ ਉਹਦੇ ਨਾਲ ਤੁਹਾਡਾ ਟੈਕਸ ਜਿਹੜਾ ਉਹਦੀ ਇੱਕ ਫਿਕਰ ਹੋ ਜੂਗੀ ਤੇ ਮੈਂ ਵੀ ਇੱਦਾਂ ਕਰਦਾ ਲੇਕਿਨ ਮੈਂ ਬੇਸ਼ਕ ਏਬਲ ਆ ਮੈਂ ਇੱਥੇ ਬੈਨੀਫਿਟ ਲੈਣ ਨੂੰ ਮੈਂ ਲੈਂਦਾ ਨੀ ਕਿਉਂਕਿ ਮੈਂ ਇਹੀ ਸੋਚਦਾ ਕਿ ਜੇ ਮੈਂ ਬੈਨੀਫਿਟ ਲੈਣ ਤਾਂ ਮੈਂ ਹੋਰ ਲੇਜ਼ੀ ਹੋ ਜੂੰਗਾ ਹਾਂ ਆਪਣੇ ਇਨਕਮ ਦੇ ਸੋਰਸ ਰੱਖੇ ਹੋ ਦੋ ਚਾਰ ਤੇ ਉਹਦੇ ਨਾਲ ਆਪਣੀ ਇਨਕਮ ਹੈਗੀ ਬੱਚਿਆਂ ਦੇ ਨਾਲ ਬੱਚਿਆਂ ਨੂੰ ਖਿਲਾਉਣ ਦਾ ਤੇ ਵਾਹਿਗੁਰੂ ਨੇ ਬੱਚੇ ਦਿੱਤੇ ਉਹਦੇ ਨਾਲ ਟਾਈਮ ਸਪੈਂਡ ਕਰੀ ਦਾ ਆਪਣੇ ਐਕਸਰਸਾਈਜ਼ ਕਰ ਲਈ ਦੀ ਆ ਤੇ ਮੇਰਾ ਮਨ ਮੇਰਾ ਵੀ ਇਹੀ ਆ ਕਿ ਥੋੜਾ ਜਿਹਾ ਵਰਲਡ ਘੁੰਮੀ ਹੈ ਪਰ ਆਹ ਕਰੋਨਾ ਕਰਕੇ ਥੋੜਾ ਜਿਹਾ ਬੈਠੇ ਆ ਤੇ ਹੋਪਫੁਲੀ ਹੋਊਗਾ ਬੈਠਣਾ ਨੀ ਚਾਹੀਦਾ ਜੀ ਬਿਜੀ ਰੱਖਣਾ ਚਾਹੀਦਾ ਮੇਰੀ ਬਾਈ ਬਾਜੀ ਆ ਜੀ ਹਜੇ ਵੀ ਉਹ ਬੇਸ਼ੱਕ ਸਾਡੇ ਬੇਬੀ ਆ ਹੋਪਫੁਲੀ ਮੇਰੇ ਨੈਕਸਟ ਸਾਲ ਹੋਰ ਵੀ ਬੱਚੇ ਆਉਣੇ ਵਾਲੇ ਆ ਤੇ ਮੈਂ ਫਿਰ ਵੀ ਇਹ ਕਹਿੰਦੀ ਨਹੀਂ ਮੈਂ ਇੱਕ ਦੋ ਦਿਨ ਤਾਂ ਕੰਮ ਤੇ ਰੱਖਣੇ ਮੈਂ ਇਹ ਬੱਚੇ ਕਰਕੇ ਮੈਂ ਕੰਮ ਛੱਡ ਦੇਣਾ ਤੁਸੀਂ ਅਪਡੇਟ ਨੀ ਹੁੰਦੇ ਆਪਣੇ ਆਪ ਹਾਂਜੀ ਥੈਂਕ ਯੂ ਸਤਿ ਸ਼੍ਰੀ ਅਕਾਲ
ਬਹੁਤ ਵਧੀਆ ਜੀ ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤੀ ਜੀ ਪ੍ਰੋਗਰਾਮ ਚ ਧੰਨਵਾਦ ਔਰ ਬਾਕੀ ਅੱਜ ਗੱਲਾਂ ਸੁਣ ਕੇ ਏਦਾਂ ਲੱਗ ਰਿਹਾ ਜੀ ਕਿ ਤੁਸੀਂ ਦੇਖੋ ਖਾਸ ਤੌਰ ਤੇ ਬਹੁਤ ਸਾਰੇ ਮੁਲਕ ਨੇ ਜਿੱਥੇ ਇੱਕ ਏਜ ਦੀ ਰਿਟਾਇਰਮੈਂਟ ਜਿਹੜੀ ਹੈ ਉਹ ਹੋ ਜਾਂਦੀ ਹੈ ਏਜ ਦੇ ਉੱਤੇ ਆ ਕੇ ਪਰ ਉੱਥੇ ਵੀ ਫਿਰ ਤੁਹਾਡੇ ਉੱਤੇ ਛੱਡ ਦਿੱਤਾ ਜਾਂਦਾ ਹੈ ਕਿ ਤੁਸੀਂ ਰਿਟਾਇਰਮੈਂਟ ਲੈਣੀ ਹੈ ਕਿ ਨਹੀਂ ਲੈਣੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਕਿ ਨਹੀਂ ਚਾਹੁੰਦੇ ਸੋ ਇਹ ਤੁਹਾਡੇ ਉੱਤੇ ਹੈ ਤੇ ਪਰ ਕੁਛ ਲੋਕੀ ਕੰਮ ਕਰਨ ਨੂੰ ਪਹਿਲ ਦਿੰਦੇ ਨੇ ਔਰ ਮੈਨੂੰ ਲੱਗਦਾ ਕਿ ਉਹ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਦੇ ਨਾਲ ਜਿਹੜਾ ਪਸੰਦ ਕਰਦੇ ਨੇ ਵੈਸੇ ਉਹ ਕੰਮ ਜ਼ਰੂਰ ਕਰਨੇ ਚਾਹੀਦੇ ਨੇ ਜਿਹਦੇ ਵਿੱਚ ਤੁਹਾਨੂੰ ਮਜ਼ਾ ਆਉਂਦਾ ਹੈ ਜੋ ਤੁਹਾਨੂੰ ਚੰਗਾ ਲੱਗਦਾ ਹੈ ਔਰ ਕਈ ਲੋਕਾਂ ਨੂੰ ਨਾ ਆਪਣੀ ਨੌਕਰੀ ਬਹੁਤ ਪਿਆਰੀ ਹੁੰਦੀ ਆ ਹਾਂਜੀ ਜਿਹੜਾ ਕੰਮ ਉਹ ਕਰ ਰਹੇ ਹੁੰਦੇ ਨੇ ਨਾ ਉਹ ਖੇਤਰ ਦੇ ਵਿੱਚ ਜਦੋਂ ਉਹ ਕੰਮ ਕਰਦੇ ਹੁੰਦੇ ਨੇ ਲਗਾਤਾਰ ਚੱਲ ਰਿਹਾ ਹੁੰਦਾ ਉਹਨਾਂ ਦਾ ਕੰਮ ਔਰ ਉਹ ਛੱਡ ਨਹੀਂ ਪਾਉਂਦੇ ਇੱਕ ਟਾਈਮ ਦੇ ਉੱਤੇ ਆ ਕੇ ਏਦਾਂ ਹੁੰਦਾ ਕਿ ਵੀ ਮੈਂ ਮਤਲਬ ਹੁਣ ਇਹ ਕੰਮ ਇੰਨੇ ਸਾਲ ਹੋ ਗਏ ਕਰਦੇ ਆ ਰਿਹਾ ਇੰਨਾ ਤਜਰਬਾ ਹੋ ਗਿਆ ਲੰਮਾ ਔਰ ਮਤਲਬ ਹੁਣ ਜੇ ਛੱਡ ਦਈਏ ਤੇ ਫਿਰ ਉਹ ਜ਼ਿੰਦਗੀ ਬੜੀ ਬੋਰਿੰਗ ਜੀ ਉਕਾਊ ਜੀ ਹੋ ਜਾਏਗੀ ਸੋ ਕਈ ਵਾਰੀ ਏਦਾਂ ਹੁੰਦਾ ਕਿ ਉਹ ਇਨਸਾਨ ਜਿਹੜਾ ਉਸ ਕੰਮ ਨੂੰ ਕਰਦਾ ਰਹਿੰਦਾ ਔਰ ਮੈਨੂੰ ਲੱਗਦਾ ਕਿ ਬੜੀ ਆਸਾਨੀ ਨਾਲ ਜ਼ਿੰਦਗੀ ਕੱਟ ਜਾਏਗੀ ਜੇਕਰ ਅਸੀਂ ਉਸ ਕੰਮ ਨੂੰ ਕਿਸੇ ਵੀ ਕੰਮ ਨੂੰ ਜਿਹੜਾ ਬੜੇ ਮਜ਼ੇ ਦੇ ਨਾਲ ਕਰੀਏ ਔਰ ਦਿਲਚਸਪੀ ਦੇ ਨਾਲ ਕਰੀਏ ਸਾਡੇ ਅਗਲੇ ਕਾਲਰ ਹਾਂਜੀ ਸਵਾਗਤ ਜੀ
ਸ਼ੁਰੂ
ਕੀਤਾ
ਲੇਕਿਨ ਇੰਨਾ ਵੀ ਨੀ ਸੋਚਣਾ ਚਾਹੀਦਾ ਕਿ ਤੁਸੀਂ ਆਪਣਾ ਅੱਜ ਵਿਗਾੜ ਲਓ
ਸਹੀ ਗੱਲ ਹੈ ਬਿਲਕੁਲ
ਠੀਕ ਹੈ ਤੇ ਜਿੱਦਾਂ ਜ਼ਿੰਦਗੀ ਚੱਲ ਰਹੀ ਹੈ ਠੀਕ ਹੈ ਜਿਹੜੇ ਪਾਸੇ ਨੂੰ ਲੈ ਜੂਗੀ ਚਲੇ ਜਾਵਾਂਗੇ ਤੇ ਸਟਰਗਲ ਕਰਨਾ ਪਊਗਾ ਸਟਰਗਲ ਕਰਾਂਗੇ ਲੜਾਂਗੇ ਠੀਕ ਹੈ ਤੇ ਜਿੱਦਾਂ ਠੀਕ ਹੈ ਹਰੇ ਮਤਲਬ ਕਿ ਰੱਬ ਦੇ ਭਾਣੇ ਚ ਹੀ ਆ
ਓਕੇ
ਤੇ ਬਾਕੀ ਜਿੱਥੇ ਤੱਕ ਰਿਟਾਇਰਮੈਂਟ ਦੀ ਗੱਲ ਹੈ ਨਾ ਮੇਰਾ ਮੈਂ ਇੱਕ ਜਿਹੜਾ ਕੰਮ ਕਰਦਾ ਸੀ ਮੈਂ ਪਿਛਲੇ ਸਾਲ ਇੱਥੋਂ ਕੰਮ ਜੋਬ ਤੋਂ ਛੱਡ ਦਿੱਤੀ ਜੋਬ ਉੱਥੇ ਨਾ ਲੈਬ ਦੇ ਵਿੱਚ ਇੱਕ ਬੰਦਾ ਕੰਮ ਕਰਦਾ ਹੁੰਦਾ ਸੀ ਐਕਚੁਅਲੀ ਉਹ ਮੈਡੀਕਲ ਕੰਪਨੀ ਸੀ ਕੋਈ ਜਿੱਥੇ ਮੈਂ ਕੰਮ ਕਰਦਾ
ਠੀਕ ਹੈ
ਤੇ ਉਹ ਦਵਾਈਆਂ ਬਣਾਉਂਦੇ ਸੀਗੇ ਮੈਂ ਉਹਨੂੰ ਪੁੱਛਿਆ ਕਿ ਤੂੰ ਰਿਟਾਇਰਮੈਂਟ ਨੀ ਲੈਣੀ ਉਹਦੀ ਉਮਰ ਹੋਣੀ ਆ 76-77 ਸਾਲ ਉਹ ਕਹਿੰਦਾ ਮੈਂ ਪਾਰਟ ਟਾਈਮ ਕਰਦਾ ਹਾਂ ਕੰਮ
ਅੱਛਾ ਜੀ
ਕਹਿੰਦਾ ਪਹਿਲਾਂ ਮੈਂ ਫੁੱਲ ਟਾਈਮ ਕੀਤਾ ਕਿੰਨੇ ਸਾਲ ਹੁਣ ਮੈਂ ਪਾਰਟ ਟਾਈਮ ਕਰਨਾ ਹੈ ਆਪਣੇ ਆਖਰੀ ਸਾਹ ਤੱਕ
ਸਹੀ ਗੱਲ ਹੈ ਕਿੰਨੀ ਵਧੀਆ ਗੱਲ ਹੈ ਨਾ
ਠੀਕ ਹੈ ਤੇ ਮੈਂ ਕਿਹਾ ਮਤਲਬ ਕਿ ਤੈਨੂੰ ਗਵਰਨਮੈਂਟ ਦੇ ਸਕਦੀ ਆ ਬੈਨੀਫਿਟ ਕਹਿੰਦਾ ਕਿਉਂ ਲਵਾਂ ਮੈਂ ਗਵਰਨਮੈਂਟ ਤੋਂ ਕਹਿੰਦਾ ਮੇਰੀ ਬੋਡੀ ਚੱਲੀ ਕਹਿੰਦੀ ਜਿੱਦਣ ਮੈਂ ਬਹਿ ਗਿਆ ਉਦਾਂ ਬਹਿ ਗਿਆ
ਜੀ
ਤੇ ਮੇਰੇ ਡੈਡੀ ਨੇ ਕੰਮ ਛੱਡਿਆ ਕਿਉਂਕਿ ਉਹ ਫਾਰਮਿੰਗ ਸੀਗੇ, ਹੁਣ ਨਹੀਂ ਕਰਦੇ, ਲੇਕਿਨ ਜਿੱਦਾਂ ਦਾ ਛੱਡਿਆ ਉਹਨਾਂ ਨੂੰ ਲੀਵਰ ਪ੍ਰੋਬਲਮ, ਉਹਨਾਂ ਨੂੰ ਮੈਂਟਲ ਪ੍ਰੋਬਲਮ, ਉਹਨਾਂ ਲਈ ਟਾਈਮ ਪਾਸ ਕੱਟਣਾ ਕਾਫੀ ਔਖਾ ਹੋ ਗਿਆ।
ਬਿਲਕੁਲ ਓਹੀ ਕੰਮ ਕਰਨਾ ਚਾਹੀਦਾ। ਮੈਨੂੰ ਲੱਗਦਾ ਸੰਦੀਪ ਜੀ ਹੋਰ ਬੜੇ ਸਾਰੇ ਏਦਾਂ ਦੇ ਕੰਮ ਨੇ ਜਿਹੜੇ ਬਜ਼ੁਰਗ ਕਰ ਸਕਦੇ ਨੇ, ਕੀ ਲੱਗਦਾ ਤੁਹਾਨੂੰ ਅਜਿਹੇ ਕਿਹੜੇ ਕਿਹੜੇ ਕੰਮ ਕੀਤੇ ਜਾ ਸਕਦੇ ਨੇ?
ਪਰ ਦੇਖੋ ਇੱਥੇ ਨਾ ਕਈ ਲੋਕੀ ਜਿੱਦਾਂ ਹਾਰਡ ਕੰਮ ਕਰਦੇ ਸੀ ਪਹਿਲਾਂ, ਹੁਣ ਉਹ ਊਬਰ ਚਲਾਉਣ ਲੱਗ ਪਏ ਆ ਜਾਂ ਪਾਰਟ ਟਾਈਮ ਚਲਾਉਣ ਲੱਗ ਪਏ ਆ ਇੱਥੇ, ਮਤਲਬ ਕਿ ਆਪ ਰਿਟਾਇਰਮੈਂਟ ਵੀ ਚਲਾਉਣ ਲੱਗ ਪਏ ਆ। ਠੀਕ ਹੈ, ਤੇ ਕਈਆਂ ਨੇ ਆਪਣੇ ਫੈਮਿਲੀ, ਕਈ ਐਗਜਾਮਪਲ ਹੈਗੇ ਆ। ਹੁਣ ਮੈਂ ਇੱਕ ਦਿਨ ਨਾ ਵੀਡੀਓ ਦੇਖ ਰਿਹਾ ਸੀ ਅਮੈਰੀਕਾ ਦੀ ਸੀ, ਇੱਕ 104 ਦਾ ਸਾਲ ਦਾ ਪੰਜਾਬੀ ਬਜ਼ੁਰਗ ਅਮੈਰੀਕਾ ਦੇ ਵਿੱਚ ਕੰਮ ਕਰ ਰਿਹਾ ਹੈ। ਦੇਖੋ ਪੈਸਾ ਨੀ ਗੱਲ ਹੁੰਦੀ, ਪੈਸੇ ਦੀ ਨੀ ਗੱਲ ਹੁੰਦੀ, ਤੁਸੀਂ ਪਾਰਟ ਟਾਈਮ ਚੂਜ਼ ਕਰ ਸਕਦੇ ਆ, ਤੁਸੀਂ ਹੋਰ ਬਥੇਰੇ ਕੰਮ ਹੈਗੇ ਆ, ਠੀਕ ਆ, ਜਿਹੜੇ ਚੂਜ਼ ਕੀਤੇ ਜਾ ਸਕਦੇ ਆ। ਲੇਕਿਨ ਇੱਦਾਂ ਆ ਕਿ ਸਾਡੀ ਇੱਛਾ ਹੋਣੀ ਚਾਹੀਦੀ, ਵਿਲਿੰਗਨੈਸ ਹੋਣੀ ਚਾਹੀਦੀ ਆ ਕੰਮ ਕਰਨ ਦੀ।
ਬਿਲਕੁਲ ਸਹੀ ਜੀ। ਸੋ ਜਦੋਂ ਮਨ ਜਦੋਂ ਸਾਡਾ ਮਨ,
ਠੀਕ ਹੈ ਜੀ, ਮੈਂ ਥੋੜਾ ਕੰਮ ਤੇ ਸੀ, ਮੈਂ ਬੀਜੀਪੀ ਜਿਆਦਾ ਨੀ ਮੈਂ ਟਾਈਮ ਕਰ ਸਕਦਾ।
ਚਲੋ ਬਹੁਤ ਸ਼ੁਕਰੀਆ, ਪਰ ਜਿੰਨੀ ਵੀ ਤੁਸੀਂ ਕਾਲ ਕੀਤੀ, ਗੱਲਬਾਤ ਕੀਤੀ, ਬਹੁਤ ਸ਼ੁਕਰੀਆ ਜੀ ਤੁਹਾਡਾ, ਔਰ ਵਧੀਆ ਲੱਗਿਆ। ਸੋ ਇੱਕ ਤਾਂ ਇਹਨਾਂ ਨੇ ਕਿਹਾ ਕਿ ਅੱਜ ਦੇ ਵਿੱਚ ਜੀਣਾ ਚਾਹੀਦਾ ਸਾਨੂੰ, ਇਹ ਤਾਂ ਬਿਲਕੁਲ ਅਸੀਂ ਸਾਰੇ ਇਸ ਗੱਲ ਦੇ ਨਾਲ ਮੇਰੇ ਖਿਆਲ ਨਾਲ ਸਹਿਮਤ ਹੋਵਾਂਗੇ ਕਿ ਜੋ ਸਾਡੇ ਕੋਲ ਸਮਾਂ ਹੈ, ਇਹ ਸਮਾਂ ਸਭ ਤੋਂ ਇੰਪੋਰਟੈਂਟ ਹੈ। ਅਸੀਂ ਲੰਘੇ ਹੋਏ ਵੇਲੇ ਨੂੰ ਜਾਂ ਯਾਦ ਜ਼ਿਆਦਾ ਕਰਦੇ ਰਹਾਂਗੇ ਜਾਂ ਆਉਣ ਵਾਲੇ ਕੱਲ ਨੂੰ ਯਾਦ ਕਰਦੇ ਰਹਾਂਗੇ, ਤਾਂ ਫਿਰ ਅਸੀਂ ਜ਼ਿੰਦਗੀ ਨੂੰ ਓਨੇ ਮਜ਼ੇ ਨਾਲ ਨਹੀਂ ਜੀ ਸਕਾਂਗੇ ਜੋ ਇਸ ਵਕਤ ਪਲ, ਰਾਈਟ ਨਾਓ, ਜਿੱਦਾਂ ਵੀ ਹੋ, ਤੁਸੀਂ ਚਾਹ ਪੀ ਰਹੇ ਹੋ, ਕੰਮ ਕਰ ਰਹੇ ਹੋ, ਲੈਪਟਾਪ ਤੇ ਹੋ, ਘੁੰਮ ਰਹੇ ਹੋ, ਤੁਰ ਰਹੇ ਹੋ, ਵਾਕ ਕਰ ਰਹੇ ਹੋ, ਸਾਈਕਲ ਚਲਾ ਰਹੇ ਹੋ, ਜੋ ਵੀ ਕਰ ਰਹੇ ਹੋ, ਉਸ ਚੀਜ਼ ਨੂੰ ਇੰਜੋਏ ਕਰੋ, ਉਸੇ ਪਲ ਨੂੰ ਇੰਜੋਏ ਕਰੋ। ਇਹੀ ਸਭ ਤੋਂ ਵਧੀਆ ਚੀਜ਼ ਜਿਹੜੀ ਹੈਗੀ ਆ, ਤੁਹਾਨੂੰ ਵਧੀਆ ਲੱਗੇਗਾ, ਅੱਛਾ ਮਹਿਸੂਸ ਹੋਏਗਾ ਕਿ ਇਹ ਪਲ ਮੇਰਾ ਹੈ, ਮੇਰੇ ਕੋਲ ਹੈ, ਮੈਂ ਇਸ ਨੂੰ ਵਧੀਆ ਬਣਾਉਣਾ ਹੈ, ਤੇ ਤੁਹਾਡਾ ਜਿਹੜਾ ਆਉਣ ਵਾਲਾ ਸਮਾਂ ਉਹ ਆਪਣੇ ਆਪ ਵਧੀਆ ਬਣਿਆ ਰਹੇਗਾ। ਬਾਕੀ ਰਹੀ ਗੱਲ ਜਿਹੜੀ ਇਹਨਾਂ ਨੇ ਕਹੀ ਕਿ ਵੀ ਵਾਕਈ ਕਈ ਵਾਰੀ ਏਦਾਂ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਨੇ, ਸਾਡੇ ਵੱਡੇ ਨੇ, ਉਹ ਅਕਸਰ ਇਹ ਸੋਚ ਲੈਂਦੇ ਨੇ ਕਿ ਬਸ ਬੈਠ ਜਾਣਾ ਹੈ ਅਸੀਂ, ਪਰ ਹਾਂਜੀ ਸ਼ੌਂਕ ਦਾ ਕਹਿੰਦੇ ਕਦੇ ਕੋਈ ਇੱਕ ਟਾਈਮ ਨਹੀਂ ਹੁੰਦਾ ਹੈਗਾ ਕਿ ਤੁਸੀਂ ਬੌਂਡ ਹੋ ਜਾਂਦੇ ਹੋ। ਸ਼ੌਂਕ ਕਿਸੇ ਵੀ ਉਮਰ ਦੇ ਵਿੱਚ ਪੁਗਾਇਆ ਜਾ ਸਕਦਾ, ਕਿਸੇ ਨੂੰ ਕਿਤਾਬਾਂ ਪੜ੍ਹਨ ਦਾ ਜਾਂ ਪੜ੍ਹਾਉਣ ਦਾ ਸ਼ੌਂਕ ਹੁੰਦਾ, ਕਿਸੇ ਨੂੰ ਖੇਡਣ ਦਾ ਵੀ ਸ਼ੌਂਕ ਹੁੰਦਾ। ਤੁਸੀਂ ਵੇਖੋ ਕਿ ਕਈ ਬਜ਼ੁਰਗ ਐਸੇ ਨੇ ਜੋ ਇੱਕ ਉਮਰ ਦੇ ਵਿੱਚ ਨਾ ਜਾ ਕੇ ਆਪਣੀਆਂ ਖੇਡਾਂ ਵੀ ਖੇਡਦੇ ਨੇ, ਉਹਨਾਂ ਨੂੰ ਚੰਗਾ ਲੱਗਦਾ ਖੇਡਾਂ ਖੇਡਣਾ, ਚਾਹੇ ਉਹ ਮਾਨਸਿਕ ਤੌਰ ਤੇ ਹੋਣ ਜਾਂ ਸਰੀਰਕ ਤੌਰ ਤੇ ਖੇਡਾਂ ਹੋਣ, ਉਹ ਵੀ ਇਨਸਾਨ ਨੂੰ ਵਧੀਆ ਲਾਈਫ ਜਿਹੜੀ ਹੈਗੀ ਆ ਜੀਣ ਦੇ ਲਈ ਪ੍ਰੇਰਦੀ ਰਹਿੰਦੀ ਆ। ਔਰ ਦੂਜੀ ਗੱਲ ਜਿਹੜੀ ਹੈਗੀ ਆ, ਅਸੀਂ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਜ਼ਿਆਦਾ ਵੀ ਪਾਰਟੀਸਪੇਟ ਕਰ ਸਕਦੇ ਹਾਂ। ਸੋਸ਼ਲ ਵਰਕ ਬਹੁਤ ਸਾਰੇ ਹੁੰਦੇ ਨੇ, ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਬਜ਼ੁਰਗ ਇਕੱਠੇ ਹੋ ਕੇ ਇਹ ਕਦੇ ਕਦੇ ਇੱਦਾਂ ਦੀਆਂ ਪਲੈਨਿੰਗਾਂ ਚੱਲ ਰਹੀਆਂ ਹੁੰਦੀਆਂ ਨੇ, ਨਾਲੇ ਚਾਹ ਦਾ ਕੱਪ ਪੀ ਰਹੇ ਹੁੰਦੇ ਨੇ, ਨਾਲੇ ਸੋਚ ਰਹੇ ਹੁੰਦੇ ਨੇ ਇਹ ਜਿਹੜਾ ਯੂਥ ਆ ਇਹ ਕਿੱਧਰ ਨੂੰ ਜਾ ਰਿਹਾ ਹੈ, ਗੱਪਾਂ ਸ਼ੱਪਾਂ ਚੱਲ ਰਹੀਆਂ ਹੁੰਦੀਆਂ ਨੇ, ਤੇ ਆਪਾਂ ਕੀ ਅਜਿਹਾ ਵਧੀਆ ਕਰ ਸਕਦੇ ਹਾਂ ਕਿ ਜਿਹਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਵੀ ਵਧੀਆ ਬਣਾਈਏ ਤੇ ਸਾਡੇ ਜਿਹੜਾ ਯੂਥ ਆ ਉਹ ਵੀ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕੇ। ਸੋ ਮਤਲਬ ਆਪਣੇ ਆਪਣੇ ਬੱਚਿਆਂ ਨੂੰ ਕਿੱਦਾਂ ਰੱਖਣਾ ਹੈ, ਕਿਵੇਂ ਰੱਖਣਾ ਹੈ, ਇੱਦਾਂ ਦੀਆਂ ਪਲੈਨਿੰਗਸ ਵੀ ਚੱਲਦੀਆਂ ਰਹਿੰਦੀਆਂ ਨੇ। ਸੋ ਮੇਰੀ ਗੱਲ ਨਾਲ ਉਹ ਜਿਹੜੀ ਗੱਪਸ਼ਪ ਹੈ, ਇੱਕ ਹੈਲਥੀ ਜਿਹੜੀ ਗੱਪਸ਼ਪ ਹੈ ਉਹ ਹੋਣੀ ਚਾਹੀਦੀ ਹੈ ਨਾ, ਇੱਕ ਵਧੀਆ ਜਿਹੜੀ ਗੱਲਬਾਤ ਹੈ ਜੋ ਘਰ ਪਰਿਵਾਰ ਦੇ ਵਿੱਚ ਸੁਧਾਰ ਦੀ, ਪਿਆਰ ਦੀ, ਮੁਹੱਬਤ ਦੀ, ਸਤਿਕਾਰ ਦੀ ਗੱਲ ਜਿਹੜੀ ਹੈ ਉਹ ਉਹਨਾਂ ਗਰੁੱਪਾਂ ਦੇ ਵਿੱਚ ਹੋਵੇ, ਤੇ ਮੇਰੇ ਖਿਆਲ ਨਾਲ ਉਹ ਫਿਰ ਵਧੀਆ ਲੱਗਦਾ। ਸੋ ਆਪਣੇ ਟਾਈਮ ਨੂੰ ਯੂਟੀਲਾਈਜ਼ ਕਿੱਦਾਂ ਕਰਨਾ, ਇਹ ਸਾਡੇ ਬਜ਼ੁਰਗ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਨਾ, ਉਹਨਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਚਲਾ ਕੇ ਰੱਖਿਆ ਹੋਇਆ, ਵਧੀਆ ਰੱਖਿਆ ਹੋਇਆ ਕਿ ਵੀ ਕਿੱਦਾਂ ਜ਼ਿੰਦਗੀ ਜੀਣੀ ਆ। ਔਰ ਮੈਂ ਕਹੂੰਗੀ ਕਿ ਇੰਡੀਆ 'ਚ ਵੀ ਬਹੁਤ ਵਧੀਆ ਤਰੀਕੇ ਨਾਲ ਜੀ ਰਹੇ ਨੇ, ਕੁਝ ਬਜ਼ੁਰਗਾਂ ਨੇ ਆਪਣੀ ਪਲੈਨਿੰਗਾਂ ਬੜੇ ਅੱਛੇ ਤਰੀਕੇ ਦੇ ਨਾਲ ਕੀਤੀਆਂ ਹੋਈਆਂ ਨੇ ਕਿ ਅਸੀਂ ਰਿਟਾਇਰਮੈਂਟ ਤੋਂ ਬਾਅਦ ਕੀ ਕਰਨਾ ਹੈ ਜਾਂ ਹੁਣ ਅਸੀਂ ਕੀ ਕਰਾਂਗੇ। ਸੋ ਜੋ ਕਰ ਰਹੇ ਨੇ, ਅਗਰ ਕੋਈ ਬੋਰ ਹੋ ਰਿਹਾ ਹੈ, ਕੋਈ ਸਟ੍ਰੈਸ ਦੇ ਵਿੱਚ ਹੈ, ਤਾਂ ਸਟ੍ਰੈਸ ਦੇ ਵਿੱਚ ਨਹੀਂ ਜਾਣਾ ਜੀ, ਆਪਣੀ ਲਾਈਫ ਨੂੰ ਇੰਜੋਏ ਕਰਨਾ ਹੈ। ਔਰ ਮੇਰੇ ਕੋਲ ਗੁਰਿੰਦਰਪਾਲ ਸਿੰਘ ਜੀ ਦਾ ਮੈਸੇਜ ਆਇਆ ਹੈ, ਤੇ ਇਹ ਕਹਿੰਦੇ ਨੇ ਕਿ ਮੇਰਾ ਖਿਆਲ ਹੈ ਇਹ ਹੈ ਕਿ ਜਦੋਂ ਮਾਪੇ ਰਿਟਾਇਰ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਆਰਾਮ ਕਰਨਾ ਚਾਹੀਦਾ, ਕਿਉਂਕਿ ਸਾਰੀ ਉਮਰ ਮਾਪਿਆਂ ਨੇ ਕੰਮ ਕੀਤਾ ਆ, ਬੱਚਿਆਂ ਨੂੰ ਪਾਲਿਆ ਪੋਸਿਆ ਪੜਾਇਆ ਹੁੰਦਾ, ਨੌਕਰੀ ਜੋਗਾ ਕੀਤਾ ਹੁੰਦਾ, ਤੇ ਫਿਰ ਉਹ ਕੰਮ ਲੱਗ ਜਾਂਦੇ ਨੇ, ਤੇ ਫਿਰ ਉਹ ਉਹਨਾਂ ਦਾ ਵਿਆਹ ਵੀ ਕਰਦੇ ਨੇ, ਪਰ ਫਿਰ ਤਾਂ ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਉਹ ਉਹਨਾਂ ਦੀ ਸੇਵਾ ਕਰਨ। ਸੋ ਬੱਚਿਆਂ ਦਾ ਫਰਜ਼ ਬਣਦਾ ਕਿ ਉਹ ਕਮਾਉਣ ਤੇ ਪਰਿਵਾਰ ਦਾ ਖਿਆਲ ਰੱਖਣ। ਬਾਕੀ ਕਦੇ ਕਿਸੇ ਦੀ ਮਜਬੂਰੀ ਵੀ ਹੁੰਦੀ ਹੈ, ਹਾਲਾਤਾਂ ਤੇ ਨਿਰਭਰ ਕਰਦਾ ਹੈ ਕਿ 60 ਸਾਲ ਤੋਂ ਕੰਮ ਕਰਨਾ ਪੈਂਦਾ ਹੈ ਘਰ ਤੇ ਪਰਿਵਾਰ ਨੂੰ ਵੀ ਚਲਾਉਣ ਦੇ ਲਈ। ਹਰ ਇੱਕ ਦੇ ਲਈ ਜ਼ਰੂਰੀ ਨਹੀਂ ਕਿ ਉਹ ਕੰਮ ਕਰੇ, ਮਰਜ਼ੀ ਹੈ ਔਰ ਗੁਜ਼ਾਰਾ ਹੋ ਜਾਂਦਾ ਤਾਂ ਨਾ ਕਰੋ, ਨਹੀਂ ਤਾਂ ਫਿਰ ਕਰਨਾ ਹੀ ਪੈਂਦਾ ਜ਼ਿੰਦਗੀ ਦੀ ਗੱਡੀ ਨੂੰ ਚਲਾਉਣ ਦੇ ਲਈ। ਹਾਂਜੀ ਬਿਲਕੁਲ ਸਹੀ ਗੱਲ ਹੈ ਜੀ। ਸੋ ਇੱਕ ਵਾਰੀ ਨੰਬਰ ਜ਼ਰੂਰ ਦੱਸ ਦਈਏ, ਅਗਰ ਸਾਡੇ ਸਰੋਤੇ ਜੁੜਨਾ ਚਾਹੁੰਦੇ ਹੋਣ, 94-637-33-309।
ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 61-039-013-4419 ਤੇ, ਹਾਂਗਕਾਂਗ ਤੋਂ 81-70-0136 ਤੇ, ਯੂਨਾਈਟਿਡ ਕਿੰਗਡਮ ਤੋਂ 02-32-87-21-41 ਤੇ, ਜਾਂ ਸਕਾਈਪ ਆਈਡੀ ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਹਾਂਜੀ ਮੈਸੇਜ ਵੀ ਤੁਸੀਂ ਕਰ ਸਕਦੇ ਹੋ, ਫੇਸਬੁੱਕ ਪੇਜ ਹੈ ਆਰ ਜੇ ਸੰਦੀਪ ਕੌਰ ਦੇ ਨਾਮ ਨਾਲ, ਸਤਪਾਲ ਗਿਰੀ ਗੋਸਵਾਮੀ ਜੀ ਸਾਡੇ ਨਾਲ ਜੁੜੇ ਹੋਏ, ਨਮਸਤੇ ਕਹਿੰਦੇ ਨੇ ਜੀ, ਨਮਸਤੇ ਨਮਸਕਾਰ ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ, ਔਰ ਸਾਡੇ ਨਾਲ ਰਿਮਨ ਬਰਾੜ ਜੀ ਵੀ ਇਸ ਵਕਤ ਜੁੜੇ ਹੋਏ ਨੇ ਕੈਨੇਡਾ ਤੋਂ, ਤੇ ਰਿਮਨ ਜੀ ਵੈਲਕਮ ਕਰਦੇ ਆ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਵੈਰੀ ਗੁੱਡ ਟੋਪਿਕ ਐਂਡ ਵੈਰੀ ਗੁੱਡ ਪ੍ਰੈਜੈਂਟੇਸ਼ਨ, ਯੂ ਆਰ ਦਾ ਬੈਸਟ, ਕੀਪ ਇਟ ਅਪ, ਥੈਂਕ ਯੂ ਸੋ ਮਚ। ਸੋ ਹੌਸਲਾ ਅਫਜ਼ਾਈ ਦੇ ਲਈ ਬਹੁਤ ਵਧੀਆ ਲੱਗਿਆ ਤੁਸੀਂ ਮੈਸੇਜ ਕੀਤਾ ਜਾਂਦੇ ਜਾਂਦੇ। ਤੇ ਫਿਲਹਾਲ ਜੀ ਬਿਲਕੁਲ ਇਸ ਪ੍ਰੋਗਰਾਮ ਚ ਅੱਜ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਸਾਡੇ ਜਿੰਨੇ ਵੀ ਸੁਣਨ ਵਾਲੇ ਸਾਡੇ ਨਾਲ ਜੁੜੇ, ਤੇ ਬਾਕੀ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੇ ਤਾਂ ਇਹੀ ਕਿਹਾ ਕਿ ਵੀ ਆਪਣੀ ਮਰਜ਼ੀ ਦੇ ਨਾਲ ਕੰਮ ਜਿੰਨਾ ਹੋ ਸਕੇ ਕਰਨਾ ਚਾਹੀਦਾ। ਸੋ ਕੋਸ਼ਿਸ਼ ਕਰਦੇ ਰਹੋ, ਜ਼ਿੰਦਗੀ ਦੇ ਵਿੱਚ ਥੱਕ ਕੇ ਹਾਰ ਕੇ ਬੈਠ ਨਾ ਜਾਓ, ਬਸ ਚਲਦੇ ਰਹੋ, ਜੀਵਨ ਚਲਨੇ ਕਾ ਨਾਮ। ਸੋ ਇਹ ਸਾਡੀ ਬਹੁਤ ਸਾਰੇ ਸਰੋਤਿਆਂ ਦਾ ਮੇਰੇ ਖਿਆਲ ਇਹੀ ਚੀਜ਼ ਹੈ, ਇਹੀ ਗੱਲ ਹੈ ਜਿਹੜੀ ਉਹਨਾਂ ਨੇ ਸਾਹਮਣੇ ਰੱਖੀ ਹੈ ਕਿ ਕਰਦੇ ਰਹੋ ਕੰਮ, ਇਹਦੇ ਵਿੱਚ ਚੰਗਾ ਹੈ, ਤੁਹਾਡਾ ਸਰੀਰ ਵੀ ਐਕਟਿਵ ਰਹੇਗਾ, ਮਾਇੰਡ ਵੀ ਐਕਟਿਵ ਰਹੇਗਾ, ਔਰ ਤੁਸੀਂ ਆਪਣੇ ਆਪ ਨੂੰ ਵੀ ਨਾ ਇੰਜੋਏ ਕਰੋਗੇ, ਆਪਣੀ ਜਿਹੜੀ ਜ਼ਿੰਦਗੀ ਹੈ ਉਸਨੇ ਇੰਜੋਏ ਕਰੋਗੇ। ਤੇ ਹੁਣ ਇਜਾਜ਼ਤ ਚਾਹਵਾਂਗੀ ਤੁਹਾਡੇ ਸਾਰਿਆਂ ਕੋਲੋਂ, ਅੱਜ ਦਾ ਇਹ ਪ੍ਰੋਗਰਾਮ ਤੁਸੀਂ ਜੁੜੇ, ਮੈਸੇਜ ਕੀਤੇ, ਕਾਲ ਕੀਤੀਆਂ, ਕਾਫੀ ਗੱਲਾਂ ਸਿੱਖਣ ਨੂੰ ਸੁਣਨ ਨੂੰ ਮਿਲੀਆਂ ਨੇ, ਤੇ ਆਸ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਚੰਗਾ ਲੱਗਿਆ ਹੋਏਗਾ। ਸੋ ਇਹ ਪ੍ਰੋਗਰਾਮ ਅਗਰ ਦੁਬਾਰਾ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਪੋਡਕਾਸਟ ਲਿੰਕ ਅਸੀਂ ਪੋਸਟ ਕਰ ਦਿੰਦੇ ਹਾਂ ਆਪਣੇ ਪੇਜ ਦੇ ਉੱਤੇ, ਤੁਸੀਂ ਉੱਥੇ ਦੁਬਾਰਾ ਵੀ ਸੁਣ ਸਕਦੇ ਹੋ। ਤੇ ਹੁਣ ਇਜਾਜ਼ਤ ਲੈਂਦੇ ਹਾਂ, ਕੱਲ ਫਿਰ ਹਾਜ਼ਰ ਹੋਵਾਂਗੇ ਜੀ।
Press the bell icon on the YouTube app.
Pehle jeena na chhodo yaaro, 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 utho chalo bhaago daudo, yaaro, utho chalo bhaago daudo, marne se pehle jeena na chhodo yaaro. इन जवानों से कम नहीं है,
हम इन जवानों से कम नहीं है,
ये हमसे है, ये हमसे है, इनसे हम नहीं है,
इनसे हम नहीं है,
इनके भरम को बस आज